वह परमात्मा की आवाज़। जिया अंदर जी शब्द है, जग सह मिलावा हो रही, बिन शब्द है जग अंधेर है, शब्द है प्रगट हो, शब्द न जाने से अन्ने बोले, से कित आए संसारा, हर रस न पाया, वृथा जन्म गवाया, जन्मो बारो बारा, साहब मेरा सदा है, जिसे शब्द कमाई, ओ आहानी कदे नाही, ना आवे ना जाई, जिन अंतर शब्द आप पछाना, गत मत तिन ही पाई, ए मनुआ सन समाद लगावे, ए मनुआ सुन समाद लगावे, ज्योति ज्योत मिलाई, शब्द मरे सो मर रहे, फिर ना मरा दूजी बार, शब्द ही ते पाइए हर नामा लगा प्यार, काया नगरी शब्दा खोजे, नाम नवनिध पाई, नाम नवनिध पाई, मनसा मार मन सहज समाना, बिन रसना पुस्तक कराई। मल्ला तीजा गुरु अमरदास जी की पवित्र बाणी है, जिस दे विच उन्होंने इस आवाज़ को स्पष्ट किया है। गुरु साहबान ने जो ये आवाज़ शब्द इस्तेमाल किया है, इसकी वजह सिर्फ इतनी है कि बाणी दे विच इसनू शब्द कह करके, नाम कह करके, अखंड कीर्तन कह करके या होर बहुत सारे शब्दों नाल याद किया है, उस दे नाल जीवात्मा जो है भरम विच आ जाती है कि बाहर का शब्द केड़ा है, अंदर का शब्द केड़ा है, और शब्द की जगह अगर असी आवाज़ लफज का इस्तेमाल करते हाँ तो कोई भरम रह ही नहीं जाता, सारे भरम अपने आप दूर हो जाते हैं, क्योंकि बहुत सारी सृष्टि जिहड़ी कि ज़्यादातर अन्नी आई और अन्नी चली गई, और जिहड़े सतगुरु के कोल गए वह भी ये शब्दों के बीच ही फस गए, ये शब्द को पछाण नहीं सके। हालांकि सारा शब्द गुरु साहब प्रगट करते हैं, सतगुरु खोल खोल के समझाते हैं, पर उसके बावजूद साकत का संघ, मन का संघ, मन दिया सूक्ष्म चाला वो इस तरीके दे नाल इस जीवात्मा नू परमा देंदिया ने कि इस आवाज़ नू जिस नू प्राप्त करना इस मनुखे जन्म का मुख आधार है असी भुल जाते हैं। हुण कोई मनुख सुत्ता होवे उसनू अगर असी आवाज़ मारीे तो तड़प के उठ जाता है, किसी नू आकर्षित करना होवे, किसी नू बुलाना होवे, ते दो ही विधियां ने, या आकार दी यानी कि रूप दी या आवाज़ दी। हुण रूप जो है आकार अगर अखां दे सामने आएगा तो वह जीवात्मा आकर्षित होएगी, अगर सामने आकार नहीं आया तो असी उन्हूं आकर्षित नहीं कर सकते। आवाज़ के विच इतना प्रबल प्रभाव है कि इसनू असी कितनी दूर तो भी पुकारीए किसी नू नाम लै करके, तो जरूरी गल है कि उसकी चेतना उस पासे मुड़ती है, वह विचार करता है, जरूर उसका ख्याल जो है उस पासे जाता है। रूहानियत की जो आवाज़ है, परमात्मा की आवाज़ जिसनू गुरु साहबान ने उपदेश किया है, ये कड़ी है? पिछले सत्संगा विच गुरु साहबान ने दो पौड़ियाँ स्पष्ट कीतियां सन, एक जप दी, एक ख्याल दी। इस जप और ख्याल शब्द भी गुरु साहबान ने इसी करके इस्तेमाल किए ने ताकि कोई भरम ना रहे, सिमरन दे भी सारी जगत का सिमरन आ जाता है, सारे संसार दीयां वस्तुआं दा जितों असी ख्याल करते हाँ वह भी अंतर दे विच मूर्तियां बन के इकट्ठा होने लग जाता है। इसी करके गुरु साहबान ने ध्यान जिथे सारे संसार का उन्हें छड़ के गुरु साहबान ने ख्याल शब्द का इस्तेमाल किया और जप का, ताकि ये किसी विशेष चीज़ नू इंगित करते हैं कि उस खास चीज़ का असी ध्यान करना है, ख्याल करना है। इसी करके ये शब्द जड़े उपरे लगते हैं, इसी करके कि असी इन्हां दे उपर ध्यान करिए, ख्याल करिए, इन्हां दे उपर विचार करिए, क्योंकि जड़े पुराने शब्द हैं उन्हां दे उपर असी विचार करना ही छोड़ दिता है, उन्हां दे असली मकसद जो उन्हां दा असली अर्थ है उस अर्थ की तरफ असी कभी ख्याल ही नहीं किया। इस करके गुरु साहबान ने जो दो पैरे बिठाए सन जबान के उपर जपदा कि असी जप करना है, किसका करना है, सतगुरु का करना है, जो उपदेश सतगुरु देंगे हैं, ख्याल किदा करना है, सतगुरु का करना है, बाकी जगत का ख्याल असी त्यागना है। तो जिन्ने मीडिया के विचों निकलना है ता ही असी सतगुरु का ख्याल कर सकते हैं। उस तरीके दे नाल जो तीसरी पौड़ी है, ये अंतर की पौड़ी है, आवाज़ की पौड़ी है, इस पौड़ी की अपनी एक मर्यादा है, बिना मर्यादा के कदे भी असी इस पौड़ी के उपर पैर नहीं रख सकते। वो मर्यादा केड़ी है? इसनू असी गुरु साहबान ने जो उपदेश दिता है परमात्मा की आवाज़। हुण परमात्मा की है? परमात्मा सच है, यानी कि यह सच की आवाज़ है। अगर ये आवाज़ सानू सुननी चाहते हाँ ਇਹ ਕਿਸ ਤਰੀਕੇ ਨਾਲ ਅਸੀਂ ਸੁਣ ਸਕਦੇ ਹਾਂ। ਇਹ ਆਵਾਜ਼ ਤੇ ਦਿਨ ਰਾਤੀ ਧੁਨਕਾਰੇ ਦੇ ਰਹੀ ਹੈ, ਪੁਕਾਰ ਪੁਕਾਰ ਕਰਕੇ ਇਸ ਜੀਵਾਤਮਾ ਨੂੰ ਆਪਣੇ ਮੂਲ ਵਿੱਚ ਸਮਾਉਣ ਵਾਸਤੇ ਉਪਦੇਸ਼ ਕਰ ਰਹੀ ਹੈ, ਪਰ ਕਦੇ ਅਸੀਂ ਇਸ ਆਵਾਜ਼ ਦੀ ਤਰਫ ਧਿਆਨ ਨਹੀਂ ਦਿੱਤਾ। ਹੁਣ ਅਗਰ ਕੋਈ ਬੇਸ਼ਰਮ ਹੋ ਕਰਕੇ ਕਿਸੇ ਦੀ ਆਵਾਜ਼ ਦੀ ਤਰਫ ਧਿਆਨ ਨਾ ਦੇਵੇ ਤੇ ਉਹ ਤੇ ਫਿਰ ਕਾਲ ਦੇ ਮੂੰਹ 'ਚ ਹੀ ਜਾਏਗਾ। ਯਾਨੀ ਕਿ ਜਿਸ ਲਹਿਰ ਦੇ ਵਿੱਚ ਉਹ ਚੱਲ ਰਿਹਾ ਹੈ, ਅਗਰ ਉਹ ਕਾਲ ਦੀ ਲਹਿਰ ਹੀ ਚੱਲ ਰਿਹਾ, ਜਗਤ ਦੀ ਲਹਿਰ ਵੀ ਚੱਲ ਰਿਹਾ, ਤਾਂ ਉਹਨੇ ਆਵਾਗਮਨ ਦੇ ਵਿੱਚ ਹੀ ਫਸਣਾ। ਔਰ ਜਿਹੜੀ ਜੀਵਾਤਮਾ ਗੁਰੂ ਦੇ ਉਪਦੇਸ਼ਾਂ ਦੇ ਉੱਪਰ ਧਿਆਨ ਦਿੰਦੀ ਹੈ, ਖਿਆਲ ਕਰਦੀ ਹੈ, ਉਹਨਾਂ ਦੀ ਮੂਰਤ ਵਸਾਉਂਦੀ ਹੈ, ਜ਼ਰੂਰੀ ਗੱਲ ਹੈ ਕਿ ਉਹਦਾ ਖਿਆਲ ਇਸ ਆਵਾਜ਼ ਦੀ ਤਰਫ ਜਾਂਦਾ ਹੈ। ਔਰ ਜਿਸ ਲਈ ਉਹ ਮੁੜ ਕਰਕੇ ਇਸ ਆਵਾਜ਼ ਦੀ ਤਰਫ ਖਿਆਲ ਕਰਦਾ ਹੈ, ਤਾਂ ਜ਼ਰੂਰੀ ਗੱਲ ਹੈ ਕਿ ਜਿੱਥੋਂ ਇਹ ਆਵਾਜ਼ ਆ ਰਹੀ ਹੈ ਉਹ ਜ਼ਰੂਰੀ ਗੱਲ ਹੈ ਉਹਦੇ ਪਿੱਛੇ ਟੁਰਦਾ ਹੋਇਆ ਉੱਥੇ ਤੱਕ ਪਹੁੰਚ ਜਾਏਗਾ। ਔਰ ਅਗਰ ਜਿਸ ਜੀਵਾਤਮਾ ਨੇ ਇਸ ਉਪਦੇਸ਼ ਨੂੰ ਜਾਣ ਲਿਆ ਕਿ ਇਸ ਆਵਾਜ਼ ਨੂੰ ਅਸੀਂ ਸੁਣਨਾ ਹੈ, ਜਿੱਥੇ 84 ਲੱਖ ਜਾਮੇ ਨੇ, ਸਾਰੇ ਜਾਮਿਆਂ ਦਾ ਆਪਣਾ ਆਪਣਾ ਮਕਸਦ ਹੈ, ਕਿਉਂ? ਕਿਉਂਕਿ ਜਿਹੜੇ ਕਰਮ ਅਸੀਂ ਸਵਾਦ ਲਾ ਕਰਕੇ ਕੀਤੇ ਨੇ, ਵੈਸੇ ਤ੍ਰਿਸ਼ਨਾ ਦੇ ਵਿੱਚ ਲੈ ਕਰਕੇ ਇਹਨਾਂ ਜਾਮਿਆਂ 'ਚ ਅਸੀਂ ਜਨਮ ਲੈਂਦੇ ਹਾਂ। ਔਰ ਇਹ ਜਨਮ ਸਾਨੂੰ ਭੋਗਣ ਵਾਸਤੇ ਹੀ ਦਿੱਤਾ ਜਾਂਦਾ, ਕਿਉਂਕਿ ਕਰਮਾਂ ਦਾ ਭੁਗਤਾਨ ਹੋਰ ਕੋਈ ਜ਼ਰੀਆ ਹੀ ਨਹੀਂ ਹੈ। ਇੱਕ ਵਿਦਿਆਰਥੀ ਹੈ, ਇੱਕ ਮਨੁੱਖ ਹੈ, ਪਿੰਡ ਦੇ ਵਿੱਚੋਂ ਸ਼ਹਿਰ ਵਿੱਚ ਆਇਆ, ਉਹਨੂੰ ਭੁੱਖ ਲੱਗੀ, ਕਿਸੇ ਹੋਟਲ ਵਿੱਚ ਚਲਾ ਗਿਆ, ਸਾਰਿਆਂ ਨੂੰ ਖਾਂਦਿਆਂ ਦੇਖ ਰਿਹਾ ਸੀ, ਉਹ ਵੀ ਖਾਣ ਲੱਗ ਗਿਆ, ਇਸ ਲਈ ਖਾ ਕੇ ਉੱਠਣ ਲੱਗਾ, ਉਸ ਲਈ ਮਾਲਕ ਨੇ ਜੋ ਹੈ ਬਿੱਲ ਉਹਦੇ ਅੱਗੇ ਰੱਖ ਦਿੱਤਾ। ਹੁਣ ਬਿੱਲ ਕੀ ਸੀ? ਉਸ ਜੀਵਾਤਮਾ ਨੂੰ ਪਤਾ ਨਹੀਂ ਸੀ ਵੀ ਇੱਥੇ ਖਾਣ ਦੇ ਬਾਅਦ ਬਿੱਲ ਵੀ ਦੇਣਾ ਪੈਂਦਾ ਹੈ। ਉਸਨੇ ਉਹਦਾ ਤਰੀਕਾ ਦੱਸਿਆ ਵੀ ਇਸਦਾ ਭੁਗਤਾਨ ਇਹੀ ਹੋ ਸਕਦਾ ਹੈ ਕਿ ਤੂੰ ਇੱਥੇ ਰਹਿ ਕਰਕੇ ਕੁਛ ਕੰਮ ਕਰ। ਉਹਨੇ ਜੂਠੇ ਭਾਂਡੇ ਉਹਦੇ ਅੱਗੇ ਰੱਖ ਦਿੱਤੇ, ਤੂੰ ਇਹਨਾਂ ਨੂੰ ਮਾਂਝ, ਉਹ ਤੇਰਾ ਭੁਗਤਾਨ ਹੋ ਜਾਏਗਾ, ਫਿਰ ਤੂੰ ਆਪਣੇ ਘਰ ਚਲਾ ਜਾਈਂ, ਉਹਦੇ ਕੱਪੜੇ ਵੀ ਗਲੋਂ ਲਾ ਲੈ। ਹੁਣ ਜਿਸ ਲਈ ਉਹ ਭੁਗਤਾਨ ਕਰਨ ਲੱਗਾ, ਹੁਣ ਬਿੱਲ ਵੱਡਾ ਸੀ, ਸਵਾਦ ਜ਼ਿਆਦਾ ਲਗਾਏ ਹੋਏ ਸਨ, ਹੁਣ ਭੁਗਤਾਨ ਕਿਸ ਤਰ੍ਹਾਂ ਹੋਵੇ? ਭਾਂਡਿਆਂ ਨਾਲ ਤਾਂ ਭੁਗਤਾਨ ਹੋ ਨਹੀਂ ਸੀ ਸਕਦਾ। ਹੁਣ ਜਦੋਂ ਤੱਕ ਭੁਗਤਾਨ ਕਰਦਾ, ਤਦ ਤੱਕ ਦੁਬਾਰਾ ਉਹਨੂੰ ਭੁੱਖ ਲੱਗ ਗਈ, ਫਿਰ ਸਵਾਦ ਸਾਹਮਣੇ ਆ ਗਏ, ਉਹ ਫਿਰ ਖਾਣ ਨੂੰ ਬੈਠ ਗਿਆ। ਹੁਣ ਜਿਉਂ ਜਿਉਂ ਉਹ ਜੀਵਾਤਮਾ ਸਵਾਦ ਲਾਈ ਜਾ ਰਹੀ ਹੈ, ਉਹ ਬਿੱਲ ਉਹਦਾ ਵੱਡਾ ਹੋਈ ਜਾ ਰਿਹਾ। ਉਹ ਕਦੇ ਵੀ ਉਸ ਹੋਟਲ 'ਚੋਂ ਬਾਹਰ ਨਹੀਂ ਨਿਕਲ ਸਕਿਆ। ਯਾਨੀ ਕਿ ਸਾਰੀ ਉਮਰ ਹੀ ਉਸਨੇ ਭੁਗਤਾਨ ਦੇ ਵਿੱਚ ਹੀ ਕੱਢ ਦਿੱਤੀ, ਉਸਦੇ ਬਾਅਦ ਹੀ ਭੁਗਤਾਨ ਬਾਕੀ ਰਹਿ ਗਿਆ। ਸੋ ਇਹ ਰੂਹਾਨੀਅਤ ਦਾ ਭੁਗਤਾਨ ਹੈ। ਕਾਲ ਦੇ ਸਵਾਦ ਦਿੱਤੇ ਹੋਏ ਅਸੀਂ ਲਾਉਂਦੇ ਹਾਂ, ਜੀਵਾਤਮਾ ਮਨ ਦੇ ਹੁਕਮ 'ਚ ਲਗਾਈ ਜਾਂਦੀ ਹੈ। ਭੁਗਤਾਨ ਇੱਕ ਜਨਮ 'ਚ ਪੂਰੇ ਨਹੀਂ ਹੁੰਦੇ, ਹੋਰ ਕਈ ਸਵਾਦ ਅਸੀਂ ਲਗਾ ਲੈਂਦੇ ਹਾਂ ਮਨ ਦੇ ਹੁਕਮ 'ਚ ਆ ਕਰਕੇ, ਉਹਨਾਂ ਦਾ ਭੁਗਤਾਨ ਕਰਨ ਵਾਸਤੇ ਅਗਲੇ ਜਨਮ ਅਸੀਂ ਆਪ ਹੀ ਪੱਕੇ ਕਰ ਲੈਂਦੇ ਹਾਂ। ਇਹਦੇ ਵਿੱਚ ਕਿਸੇ ਦਾ ਦੋਸ਼ ਹੀ ਨਹੀਂ ਹੈ। ਸੋ ਮਨੁੱਖੇ ਜਨਮ ਦਾ ਸਾਰੇ ਵੇਦ ਸ਼ਾਸਤਰ ਪੜ੍ਹ ਕਰਕੇ ਦੇਖ ਲਓ, ਸੰਤਾਂ ਦੀ ਬਾਣੀ ਫਰੋਲ ਕਰਕੇ ਦੇਖ ਲਓ, ਇੱਕੋ ਹੀ ਉਪਦੇਸ਼ ਦਿੱਤਾ ਹੈ ਕਿ ਸਿਰਫ ਇੱਕੋ ਹੀ ਜਾਮਾ ਮਨੁੱਖ ਦਾ ਜਾਮਾ ਹੈ ਜਿਸ ਦੇ ਵਿੱਚ ਅਸੀਂ ਉਸ ਆਵਾਜ਼ ਨੂੰ ਸੁਣ ਸਕਦੇ ਹਾਂ। ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਉਸ ਆਵਾਜ਼ ਨੂੰ ਸੁਣਨਾ ਹੀ ਆ। ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਆਧਾਰ ਕੀ ਹੈ? ਕਿਸ ਤਰੀਕੇ ਦੇ ਨਾਲ ਅਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ? ਉਹਦੇ ਲਈ ਪਰਮਾਤਮਾ ਨੇ ਆਪਣਾ ਨਿਯਮ ਬਣਾਇਆ ਹੈ, ਆਪਣਾ ਉਪਰਾਲਾ, ਆਪਣਾ ਉਦਮ ਦਿੱਤਾ ਹੈ। ਉਹ ਸਿਰਫ ਇੱਕ ਆਵਾਜ਼ ਦਾ ਹੈ, ਉਹ ਤਾਂ ਆਵਾਜ਼ ਦੇ ਰਹੇ ਨੇ, ਦਿਨ ਰਾਤੀ ਦੇ ਰਹੇ ਨੇ, ਪਰ ਅਸੀਂ ਉਸਦੀ ਤਰਫ ਪਿੱਠ ਕਰਕੇ ਬੈਠੇ ਹਾਂ। ਪਿੱਠ ਦਾ ਕੀ ਭਾਵ ਹੈ? ਰੂਹਾਨੀਅਤ ਦਾ ਭਾਵ ਹੈ ਕਿ ਅਸੀਂ ਪਰਮਾਤਮਾ ਦੀ ਤਰਫੋਂ ਸੁੱਤੇ ਹੋਏ ਹਾਂ, ਜਗਤ ਦੀ ਤਰਫੋਂ ਜਾਗ ਰਹੇ ਹਾਂ। ਔਰ ਜਦ ਤੱਕ ਅਸੀਂ ਜਗਤ ਦੀ ਤਰਫ ਪਿੱਠ ਨਹੀਂ ਕਰਾਂਗੇ, ਪਰਮਾਤਮਾ ਦੀ ਤਰਫ ਮੂੰਹ ਨਹੀਂ ਕਰਾਂਗੇ, ਕਦੇ ਉਸ ਆਵਾਜ਼ ਦੇ ਪਿੱਛੇ ਚੱਲ ਕਰਕੇ ਅਸੀਂ ਆਵਾਗਮਨ ਤੋਂ ਮੁਕਤ ਨਹੀਂ ਹੋ ਸਕਦੇ। ਔਰ ਜਦ ਤੱਕ ਅਸੀਂ ਮਨ ਦੇ ਹੁਕਮ ਵਿੱਚ ਸਵਾਦ ਲਾਉਂਦੇ ਰਹਾਂਗੇ, ਸਾਡੀ ਜੀਵਾਤਮਾ ਇਸ ਦਾ ਸਾਕਤ ਦਾ ਸੰਗ ਕਰਕੇ ਆਵਾਗਮਨ ਦੇ ਵਿੱਚ, ਯਾਨੀ ਕਿ ਜਨਮ ਮਰਨ ਦੇ ਦੁੱਖਾਂ ਦੇ ਵਿੱਚ ਫਸੀ ਰਹੇ। ਸੋ ਸਤਸੰਗ ਦਾ ਇਹ ਭਾਵ ਹੁੰਦਾ ਹੈ ਕਿ ਗੁਰੂ ਸਾਹਿਬ ਜੋ ਉਪਦੇਸ਼ ਦਿੰਦੇ ਨੇ ਇਹਨਾਂ ਭਰਮਾਂ 'ਚੋਂ ਕੱਢਣ ਵਾਸਤੇ ਦਿੰਦੇ ਨੇ। ਅਤੇ ਹੁਣ ਇਹ ਆਵਾਜ਼ ਕਿਹੜੀ ਹੈ? ਪਰਮਾਤਮਾ ਦੀ ਆਵਾਜ਼ ਕੀ ਹੈ? ਪਰਮਾਤਮਾ ਕੀ ਹੈ? ਸੱਚ ਹੈ, ਜੋ ਸੱਚ ਦੀ ਆਵਾਜ਼ ਹੈ। ਅਤੇ ਹੁਣ ਜਰਾ ਵਿਚਾਰ ਕਰੋ, ਇਸ ਸੱਚ ਦੀ ਆਵਾਜ਼ ਨੂੰ ਅਸੀਂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ? ਅਸੀਂ ਜਿੰਨੇ ਵੀ ਉਪਕਰਮ ਕਰ ਰਹੇ ਹਾਂ ਸਾਰੇ ਝੂਠੇ ਨੇ, ਉਹ ਝੂਠੇ ਦੇ ਨਾਲ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹੁਣ ਇਹ ਸੱਚੀ ਆਵਾਜ਼ ਕਿੱਥੇ ਹੈ? ਸਾਨੂੰ ਸੁਣਾਈ ਨਹੀਂ ਦਿੰਦੀ। ਹੁਣ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਆਵਾਜ਼ ਆ ਰਹੀ ਹੈ, ਦਿਨ ਰਾਤ ਆ ਰਹੀ ਹੈ, ਫਿਰ ਇਸ ਆਵਾਜ਼ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ? ਇਹਦੀ ਕੀ ਵਿਧੀ ਹੈ? ਸਭ ਤੋਂ ਪਹਿਲੇ ਤਾਂ ਇਹ ਜਾਣਨਾ ਕਿ ਆਵਾਜ਼ ਹੈ ਕਿੱਥੇ। ਇਹ ਆਵਾਜ਼ ਜੋ ਸਤਪੁਰਸ਼ ਦੇ ਅਵਤਾਰ ਸਰੂਪ ਹੁੰਦੇ ਨੇ, ਸੰਤ ਸਤਿਗੁਰੂ ਜੋ ਦੁਰਦਰਗਾਹ ਤੋਂ ਆਉਂਦੇ ਨੇ, ਉਹ ਸ਼ਬਦ ਸਰੂਪ ਯਾਨੀ ਕਿ ਆਵਾਜ਼ ਸਰੂਪ ਹੁੰਦੇ ਨੇ। ਹੁਣ ਉਹਨਾਂ ਦੇ ਵਿੱਚ ਉਹ ਆਵਾਜ਼ ਜੋ ਹੈ ਪ੍ਰਗਟ ਹੈ। ਹੁਣ ਇਹ ਵਿਚਾਰ ਕਰਨਾ, ਜਿਹੜੀ ਸੱਚ ਦੀ ਆਵਾਜ਼ ਹੈ ਜਿਸ ਦੇ ਅੰਤਰ ਦੇ ਵਿੱਚ ਪ੍ਰਗਟ ਹੈ, ਕਿਆ ਉਹ ਝੂਠਾ ਹੋ ਸਕਦਾ ਹੈ? ਉਹ ਵੀ ਸੱਚਾ ਹੈ। ਹੁਣ ਜਦ ਉਹ ਸੱਚਾ ਹੈ ਤਾਂ ਅਸੀਂ ਉਸ ਸੱਚ ਨੂੰ ਕਿਵੇਂ ਪ੍ਰਾਪਤ ਕਰਨਾ ਹੈ? ਉਹ ਆਪਣਾ ਇੱਕ ਕਰੈਕਟਰ ਲੈ ਕਰਕੇ ਆਉਂਦੇ ਨੇ, ਔਰ ਉਸ ਕਰੈਕਟਰ ਨੂੰ ਜ਼ਾਹਿਰ ਕਿਸ ਤਰ੍ਹਾਂ ਕਰਦੇ ਨੇ? ਉਪਦੇਸ਼ਾਂ ਦੇ ਜ਼ਰੀਏ। ਉਹਨਾਂ ਦੇ ਅੰਦਰੋਂ ਜਿੰਨੀਆਂ ਵੀ ਤਰੰਗਾਂ ਉਤਪੰਨ ਹੁੰਦੀਆਂ ਨੇ ਸੱਚ ਦੀਆਂ ਹੁੰਦੀਆਂ ਨੇ, ਔਰ ਉਹ ਤਰੰਗਾਂ ਜਿਹੜੀਆਂ ਨੇ ਉਹਨਾਂ ਦੇ ਮੁਖਾਰਬਿੰਦ 'ਚੋਂ ਇਸ ਲੋਕ ਦੇ ਵਿੱਚ ਵਿਆਪਤ ਹੁੰਦੀਆਂ ਨੇ ਧਵਨੀ ਦੇ ਰੂਪ ਦੇ ਵਿੱਚ, ਔਰ ਉਸੀ ਧਵਨੀ ਨੂੰ ਅਸੀਂ ਆਵਾਜ਼ ਕਹਿੰਦੇ ਹਾਂ। ਅਤੇ ਹੁਣ ਜਰਾ ਵਿਚਾਰ ਕਰਕੇ ਦੇਖੋ, ਅਸੀਂ 1, 2, 4 ਧਵਨੀਆਂ ਦਾ ਪਾਲਣ ਕਰਕੇ ਅਸੀਂ ਕਦੇ ਵੀ ਇਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ, ਇਸ ਆਵਾਜ਼ ਨੂੰ ਨਹੀਂ ਸੁਣ ਸਕਦੇ। ਇਹ ਆਵਾਜ਼ ਪੂਰਨ ਤਾਂ ਹੀ ਸੁਣਾਈ ਦੇਵੇਗੀ ਤਾਂ ਹੀ ਇਸ ਨੂੰ ਪ੍ਰਾਪਤ ਕਰਾਂਗੇ। ਜਦੋਂ ਕਿ ਹਰ ਤਵਨੀ ਜੋ ਉਤਪੰਨ ਹੋ ਰਹੀ ਹੈ ਪੂਰਨ ਸਤਿਗੁਰਾਂ ਦੇ ਮੁਖਾਰ ਵਿੱਚੋਂ, ਉਸ ਦੇ ਉੱਪਰ ਅਸੀਂ ਪੂਰੇ ਨਹੀਂ ਉਤਰਦੇ। ਉਸ ਦੇ ਉੱਪਰ ਪੂਰੇ ਕਿਸ ਤਰ੍ਹਾਂ ਉਤਰਾਂਗੇ, ਉਸ ਤਵਨੀ ਨੂੰ ਅੰਤਰ ਦੇ ਕਿਵੇਂ ਧਾਰਨ ਕਰਾਂਗੇ? ਅਸੀਂ ਉਹਨਾਂ ਦੀ ਹਰ ਤਵਨੀ ਜੋ ਤਰੰਗ ਉਤਪੰਨ ਕਰਦੀ ਹੈ, ਜੋ ਉਪਦੇਸ਼ ਦਿੰਦੀ ਹੈ, ਉਸ ਨੂੰ ਆਪਣੇ ਅੰਦਰ ਧਾਰਨ ਕਰਨਾ ਹੈ। ਹਰ ਹਾਲਤ ਦੇ ਵਿੱਚ ਧਾਰਨ ਕਰਕੇ ਫਿਰ ਉਸ ਨੂੰ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹਿਨਾਉਣਾ ਹੈ। ਬਿਨੀ ਅਮਲੀ ਜਾਮਾ ਪਹਿਨਾਏ ਕਦੇ ਵੀ ਇਹ ਮਜ਼ਮੂਨ ਜਿਹੜਾ ਹੈ ਪੂਰਾ ਅਤੇ ਕੀ ਹੋਣਾ ਹੈ, ਅਸੀਂ ਇਹਦੀ ਪਹਿਲੀ ਪੌੜੀ ਜਿਸ ਨੂੰ ਜਪ ਕਿਹਾ ਹੈ, ਜਪ ਦੇ ਉੱਪਰ ਪੈਰ ਹੀ ਨਹੀਂ ਰੱਖ ਸਕਦੇ। ਅਸੀਂ ਸੰਸਾਰ ਨੂੰ ਜਪ ਰਹੇ ਹਾਂ ਅਤੇ ਸਤਿਗੁਰਾਂ ਨੂੰ ਕਦੋਂ ਜਪਾਂਗੇ? ਜਦੋਂ ਸੰਸਾਰ ਦੇ ਜਪ ਨੂੰ ਤਿਆਗਾਂਗੇ। ਇਸੇ ਕਰਕੇ ਗੁਰੂ ਸਾਹਿਬਾਂ ਨੇ ਜ਼ਬਾਨ 'ਤੇ ਪਹਿਰਾ ਲਗਾਇਆ ਕਿ ਤੁਸੀਂ ਸੌਂਦੇ, ਜਾਗਦੇ, ਉੱਠਦੇ, ਬੈਠਦੇ ਹਰ ਵੇਲੇ ਆਪਣੀ ਇਸ ਜ਼ਬਾਨ 'ਤੇ ਉਸ ਸਤਿਗੁਰਾਂ ਦੇ ਨਾਮ ਨੂੰ ਧਿਆਨ ਰੱਖਣਾ ਹੈ। ਉਹ ਜਿਉਂ ਜਿਉਂ ਅਸੀਂ ਜਪ ਕਰਾਂਗੇ, ਅਤੇ ਇਹ ਵਿਧੀ ਹੈ, ਇਹ ਕਾਲ ਦੀ ਚਾਲ ਹੈ ਕਿ ਤਿਉਂ ਤੋਂ ਕਾਲਪਨਿਕ ਔਰ ਵਾਸਤਵਿਕ ਤਸਵੀਰਾਂ ਅੰਤਰ ਦੇ ਵਿੱਚ ਆਉਣ ਲੱਗ ਜਾਂਦੀਆਂ ਨੇ। ਔਰ ਅਗਰ ਅਸੀਂ ਆਪਣੇ ਸਤਿਗੁਰੂ ਨੂੰ ਦੇਖਿਆ ਹੋਏਗਾ ਤਾਂ ਜ਼ਰੂਰੀ ਗੱਲ ਹੈ ਕਿ ਉਹਨਾਂ ਦਾ ਆਕਾਰ ਵੀ ਸਾਡੇ ਅੰਤਰ ਦੇ ਵਿੱਚ ਆਉਣ ਲੱਗ ਜਾਏਗਾ। ਸੋ ਇਹ ਇੱਕ ਤਰੀਕਾ ਹੈ, ਇੱਕ ਵਿਧੀ ਹੈ ਕਿ ਸੰਸਾਰ ਦੀ ਤਰਫੋਂ ਮੁੱਖ ਮੋੜਨਾ ਔਰ ਪਰਮਾਤਮਾ ਦੀ ਤਰਫ ਜਾਗਣਾ। ਇਸ ਦੇ ਇਲਾਵਾ ਇਹਨਾਂ ਸ਼ਬਦਾਂ ਦੇ ਅੰਦਰ ਕਦੀ ਨਾ ਤਾਂ ਪਰਮਾਤਮਾ ਕੈਦ ਸੀ, ਨਾ ਹੈ, ਨਾ ਅੱਗੇ ਹੋਏਗਾ। ਸੋ ਇਸ ਮਜ਼ਮੂਨ ਨੂੰ ਪਹਿਚਾਣੋ, ਸੁਣੋ ਔਰ ਵਿਚਾਰ ਕਰੋ। ਵਿਚਾਰ ਕਰਕੇ ਇਸ ਨੂੰ ਧਾਰਨ ਕਰੋ। ਭੇਡ ਚਾਲ ਦੇ ਵਿੱਚ ਧਾਰਨ ਕੀਤਾ ਜਾਂ ਮਜ਼ਮੂਨ ਕਦੇ ਵੀ ਸਾਰਥਕ ਨਹੀਂ ਹੋ ਸਕਦਾ। ਅਗਰ ਅਸੀਂ ਇਹ ਕਹਿੰਦੇ ਹਾਂ ਕਿ ਸਾਡੀ ਮਾਤਾ ਜੀ ਇਸ ਮਤ ਨੂੰ ਮੰਨਦੇ ਸਨ ਜਾਂ ਇਸ ਧਰਮ ਨੂੰ ਮੰਨਦੇ ਸਨ, ਸਵੇਰ ਤੋਂ ਸ਼ਾਮ ਤੱਕ ਗੁਟਕਾ ਲੈ ਕੇ ਬੈਠੇ ਰਹਿੰਦੇ ਸਨ, ਅਸੀਂ ਵੀ ਲੈ ਕਰਕੇ ਬੈਠੇ ਹਾਂ, ਯਾਨੀ ਕਿ ਅਸੀਂ ਉਸ ਮਜ਼ਮੂਨ ਨੂੰ ਵਿਚਾਰਿਆ ਨਹੀਂ, ਭੇਡ ਚਾਲ ਦੇ ਰੂਪ ਦੇ ਵੀ ਧਾਰਨ ਕੀਤਾ, ਅਤੇ ਅਸੀਂ ਉਸ ਮਜ਼ਮੂਨ ਦਾ ਕਾ ਔਰ ਖਾ ਕੱਖ ਵੀ ਨਹੀਂ ਜਾਣ ਸਕਦੇ। ਔਰ ਇਹੀ ਹਾਲਤ ਸਾਡੀ ਬਣੀ ਹੋਈ ਹੈ ਕਿ ਅਸੀਂ ਭੇਡ ਚਾਲ ਦੇ ਰੂਪ ਦੇ ਵਿੱਚ, ਜ਼ਰੂਰੀ ਗੱਲ ਹੈ ਕਿ ਕਿੰਨੇ ਕਿੰਨੀ ਧਰਮਾਂ ਜਾਂ ਮਤਾਂ ਦੇ ਵਿੱਚ ਅਸੀਂ ਫਿਰ ਉਹਨਾਂ ਦੀਵਾਰਾਂ ਦੇ ਵਿੱਚ ਕੈਦ ਹੋ ਗਏ। ਇੱਕ ਦੀਵਾਰ 'ਚੋਂ ਨਿਕਲੇ, ਦੂਸਰੀ 'ਚ ਕੈਦ ਹੋ ਗਏ, ਰੇਹ ਤਾਂ ਕੈਦੀ ਹੀ। ਅਗਰ ਕਲਾਸ ਬਦਲ ਵੀ ਗਈ, ਸੀ ਕਲਾਸ ਤੋਂ ਏ ਕਲਾਸ ਵੀ ਹੋ ਗਈ, ਤਾਂ ਕੀ ਫਰਕ ਪਿਆ? ਅਸੀਂ ਹੈ ਤਾਂ ਕੈਦੀ ਹੀ। ਸੋ ਇਸੀ ਮਜ਼ਮੂਨ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਵਿਚਾਰ ਕਰਕੇ ਅਸੀਂ ਧਾਰਨ ਕਰਨਾ ਹੈ। ਜਿੱਥੇ ਜਪ ਕਰਨਾ ਹੈ ਉੱਥੇ ਅੰਤਰ ਦੇ ਵਿੱਚ ਖਿਆਲ, ਯਾਨੀ ਕਿ ਬਾਹਰ ਦਾ ਖਿਆਲ ਪਹਿਲੇ ਪੂਰਾ ਕਰਨਾ ਹੈ। ਅਗਰ ਅੱਖਾਂ ਦੇ ਵਿੱਚ ਅਸੀਂ ਜਗਤ ਨੂੰ ਵਸਾ ਰਹੇ ਹਾਂ, ਜਗਤ ਦਾ ਖਿਆਲ ਕਰ ਰਹੇ ਹਾਂ, ਤਾਂ ਕਿਆ ਵਿਚਾਰ ਕਰਕੇ ਦੇਖੋ ਅਸੀਂ ਸਤਿਗੁਰ ਦਾ ਖਿਆਲ ਅੰਤਰ ਦੇ ਵਿੱਚ ਵਸਾ ਸਕਦੇ ਹਾਂ? ਕਦੀ ਹੋ ਹੀ ਨਹੀਂ ਸਕਦਾ। ਉਹ ਜਦ ਤੱਕ ਇਹ ਦੋ ਪੌੜੀਆਂ ਪੂਰੀਆਂ ਨਹੀਂ ਹੋਣਗੀਆਂ, ਅਤੇ ਤੀਸਰੀ ਪੌੜੀ 'ਤੇ ਕਿਸ ਤਰ੍ਹਾਂ ਪੈਰ ਰੱਖਿਆ ਜਾਏਗਾ? ਕਿਆ ਕੰਨ ਨੂੰ ਬੰਦ ਕਰਕੇ ਅੰਗੂਠਾ ਦੇ ਕਰਕੇ ਇਸ ਸੱਚ ਦੀ ਆਵਾਜ਼ ਨੂੰ ਸੁਣਿਆ ਜਾ ਸਕਦਾ? ਕੋਈ ਹੈ ਅਗਰ ਇੱਕ ਖੜਾ ਹੋ ਕਰਕੇ ਸਾਨੂੰ ਦੱਸੇ ਕਿ ਅਸੀਂ ਅੰਗੂਠਾ ਦੇ ਕਰਕੇ ਉਸ ਆਵਾਜ਼ ਨੂੰ ਸੁਣ ਲਿਆ? ਕਿਉਂ ਉਸ ਵਿਚਾਰਿਆ ਹੀ ਨਹੀਂ ਅਸੀਂ ਉਸ ਨੂੰ? ਉਸਦੀ ਵਜ੍ਹਾ ਕੀ ਸੀ? ਜ਼ਰਾ ਇਸ ਮਜ਼ਮੂਨ ਨੂੰ ਅੱਛੇ ਤਰੀਕੇ ਨਾਲ ਵਿਚਾਰ ਕਰਕੇ ਦੇਖੋ ਕਿ ਆਵਾਜ਼ ਕਦੋਂ ਸੁਣਾਈ ਦਿੰਦੀ ਹੈ। ਸੰਤਾਂ ਦੇ ਉਪਦੇਸ਼ਾਂ ਨੂੰ ਫਰੋਲ ਕਰਕੇ ਦੇਖੋ ਕੀ ਉਪਦੇਸ਼ ਦਿੱਤੇ ਨੇ ਆਪਣੇ ਸਤਸੰਗਾਂ 'ਚ ਉਹਨਾਂ ਨੇ, ਕਿ ਜਦੋਂ ਸੁਰਤ ਸਿਮਟਦੀ ਹੈ, ਉਹ ਸੁਰਤ ਦੀ ਤਾਕਤ ਹੈ ਨਿਰਤ ਦੀ ਔਰ ਸੁਰਤ ਦੀ, ਸੁਣਨ ਦੀ ਔਰ ਦੇਖਣ ਦੀ, ਯਾਨੀ ਕਿ ਇਸ ਆਤਮਾ ਨੇ ਉਸ ਆਵਾਜ਼ ਨੂੰ ਸੁਣਨਾ ਹੈ। ਅਤੇ ਵਿਚਾਰ ਕਰਕੇ ਦੇਖੋ ਜਦੋਂ ਇਹ ਆਤਮਾ ਅੰਤਰ ਦੇ ਵਿੱਚ ਇਕੱਠੀ ਹੋ ਗਈ, ਤਾਂ ਕੰਨ ਦੇ ਵਿੱਚ ਅੰਗੂਠਾ ਕੌਣ ਦੇਗਾ? ਕੋਈ ਦੇ ਸਕਦਾ ਹੈ? ਅਗਰ ਅੰਗੂਠਾ ਦੇ ਰਿਹਾ ਤਾਂ ਸੁਰਤ ਨਹੀਂ ਸਿਮਟੇਗੀ, ਔਰ ਅਗਰ ਸੁਰਤ ਸਿਮਟੀ ਹੋਈ ਹੈ ਤਾਂ ਅੰਗੂਠਾ ਨਹੀਂ ਦੇ ਸਕਦਾ। ਅਤੇ ਅਸੀਂ ਇਸ ਮਜ਼ਮੂਨ ਜਾਣਿਆ ਨਹੀਂ, ਅੰਗੂਠੇ ਦੇਣ ਦੇ ਭਾਵ ਨੂੰ ਸਮਝਿਆ ਨਹੀਂ, ਗੁਰੂ ਦੇ ਉਪਦੇਸ਼ਾਂ ਨੂੰ ਮੰਨਿਆ ਹੀ ਨਹੀਂ, ਵਿਚਾਰਿਆ ਹੀ ਨਹੀਂ। ਅਸੀਂ ਜਿੱਥੇ ਜ਼ਬਾਨ 'ਤੇ ਜਪ ਦਾ ਪਹਿਰਾ ਲਾਇਆ, ਉੱਥੇ ਅੰਗੂਠਾ ਦਿੱਤਾ ਹੈ ਕੰਨਾਂ ਦੇ ਉੱਤੇ। ਅਸੀਂ ਲੋਕਾਂ ਦੀ ਨਿੰਦਿਆ ਸੁਣ ਰਹੇ ਹਾਂ, ਰਾਗ ਨਾਦ ਛੋੜ ਹਰ ਸੇਵੀਏ ਤਾਂ ਦਰਗੇ ਪਾਈਏ ਮਾਨ, ਅਸੀਂ ਰਾਗ ਔਰ ਨਾਦ ਦੇ ਵਿੱਚ ਫਸੇ ਹੋਏ ਹਾਂ। ਹੁਣ ਪੱਛਮ ਜਗਤ ਵਿੱਚ ਨਜ਼ਰ ਮਾਰ ਕਰਕੇ ਦੇਖੋ ਕਿਆਸਾ ਬੁਰਾ ਹਾਲ ਹੈ, ਕੀ ਬੱਚਾ, ਕੀ ਜਵਾਨ, ਕੀ ਬੁੱਢਾ, ਇਸ ਰਾਗ ਔਰ ਨਾਦ ਦੇ ਵਿੱਚ ਇੱਕ ਦੀਵਾਨੀ ਅਵਸਥਾ ਦੇ ਵਿੱਚ ਉਹ ਪਹੁੰਚ ਚੁੱਕੇ ਨੇ, ਯਾਨੀ ਕਿ ਪਾਗਲਪਨ ਦੀ ਅਵਸਥਾ। ਗੁਰੂ ਨਾਨਕ ਸਾਹਿਬ ਨੂੰ ਉਸ ਅਵਸਥਾ ਦੇ ਵਿੱਚ ਲੋਕਾਂ ਨੇ ਕੀ ਕਿਹਾ ਸੀ? ਕੋਈ ਕਹੇ ਭੂਤਨਾ, ਕੋਈ ਕਹੇ ਬੇਤਾਲਾ, ਨਾਨਕ ਬੇਚਾਰਾ। ਕਿਸੇ ਨੇ ਕਿਹਾ ਕਿ ਨਾਨਕ ਨੂੰ ਭੂਤ ਚਿੰਬੜ ਗਿਆ, ਕਿਸੇ ਨੇ ਕਿਹਾ ਤੇ ਬੇਤਾਲ ਦੀ ਅਵਸਥਾ 'ਚ ਪਹੁੰਚ ਗਿਆ, ਇਹ ਦੀਵਾਨਾ ਹੋ ਗਿਆ ਹੈ। ਯਾਨੀ ਕਿ ਉਹ ਅਵਸਥਾ, ਦੀਵਾਨੀ ਅਵਸਥਾ ਕਿਹੜੀ ਹੈ? ਉਹ ਰੂਹਾਨੀਅਤ ਦਾ ਜਿਹੜਾ ਚਰਮ ਸੀਮਾ ਦਾ ਮੁਕਾਮ ਹੈ, ਉਹ ਕਿਸੇ ਵਿਰਲੀ ਭਾਗਾ ਜੀਵਾਤਮਾ ਨੂੰ ਮਿਲਦਾ ਹੈ। ਕਦੋਂ ਮਿਲਦਾ ਹੈ? ਜਦੋਂ ਉਹ ਉਪਦੇਸ਼ਾਂ ਦੇ ਉੱਪਰ ਅਮਲ ਕਰਦੀ ਹੈ। ਅਸੀਂ ਉਪਦੇਸ਼ਾਂ ਉੱਪਰ ਵਿਚਾਰ ਹੀ ਨਹੀਂ ਕੀਤਾ ਤੇ ਅਮਲ ਕਦੋਂ ਕਰਾਂਗੇ? ਅਸੀਂ ਜਗਤ ਦੀ ਤਰਫੋਂ ਅੰਗੂਠਾ ਦੇਣਾ ਹੈ, ਫਿਜ਼ੀਕਲ ਰੂਪ ਦੇ ਵਿੱਚ ਅੰਗੂਠਾ ਦੇ ਕਰਕੇ, ਅੱਖ ਬੰਦ ਕਰਕੇ, ਦੋ ਚਾਰ ਸ਼ਬਦ ਦੁਹਰਾ ਕਰਕੇ, ਅਸੀਂ ਉਸ ਅਨੰਤ ਪਰਮਾਤਮਾ ਨੂੰ, ਉਸ ਸੱਚ ਦੀ ਆਵਾਜ਼ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ? ਸਾਰਾ ਦਿਨ ਅਸੀਂ ਗੱਲੇ ਛੋਟੇ ਕੀਤੇ, ਜੇਬੇ ਹਲਕੇ ਕੀਤੇ, ਲਾਭ ਲੋਭ ਵਿਚਾਰ ਔਰ ਹੰਕਾਰ ਦੇ ਵਿੱਚ ਬੈਠੇ ਰਹੇ। ਐਸੇ ਹੰਕਾਰ ਦੇ ਵਿੱਚ ਕੀਤੇ ਗਏ ਕਰਮ ਸਾਨੂੰ ਆਵਾਜਮਨ ਦੇ ਵਿੱਚ ਪੱਕਾ ਕਰ ਰਹੇ ਨੇ ਕਿ ਉਹ ਸੱਚ ਦੀ ਆਵਾਜ਼ ਨੂੰ ਸੁਣਾ ਦੇਣਗੇ। ਇਸੇ ਕਰਕੇ ਅੱਜ 50 ਸਾਲ ਹੋ ਗਏ, 80 ਸਾਲ ਹੋ ਗਏ, 20 ਸਾਲ ਹੋ ਗਏ, ਅਸੀਂ ਸੱਚ ਦੀ ਆਵਾਜ਼ ਨੂੰ ਸੁਣ ਨਹੀਂ ਸਕੇ, ਸਾਡੇ ਅੰਤਰ ਦੇ ਵਿੱਚ ਦਿਨ ਰਾਤ ਧੁਨਕਾਰੇ ਦੇ ਰਹੀ ਹੈ। ਹੁਣ ਵਿਚਾਰ ਕਰਨਾ ਪਏਗਾ, ਕਈ ਸਵਾਲ ਕਰ ਰਹੇ ਨੇ, ਕਿਆ ਸਤਿਗੁਰਾਂ ਦੀ ਦਿੱਤੀ ਵਿਧੀ ਗਲਤ ਹੈ? ਨਾ ਵਿਧੀ ਗਲਤ ਹੈ, ਨਾ ਉਪਦੇਸ਼ ਗਲਤ ਨੇ। ਗਲਤ ਕੌਣ ਹੈ? ਨਾ ਵੇਦ ਝੂਠੇ, ਨਾ ਪੁਰਾਣ ਝੂਠੇ। ਵੇਦ ਪ੍ਰੇਤ ਕਹਿ ਮਤ ਝੂਠਾ, ਝੂਠਾ ਜੋ ਨਾ ਵਿਚਾਰੇ। ਅਸੀਂ ਝੂਠੇ ਹਾਂ ਕਿਉਂਕਿ ਅਸੀਂ ਕਦੇ ਇਹਨਾਂ ਉਪਦੇਸ਼ਾਂ ਉੱਪਰ ਵਿਚਾਰ ਨਹੀਂ ਕੀਤਾ। ਵਿਧੀ ਸੱਚੀ ਹੈ, ਗੁਰੂ ਸਾਹਿਬਾਂ ਦੇ ਵਚਨ ਪਿੱਛੇ ਵੀ ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ ਸੀ, 100% ਸੱਚ ਨੇ, ਉਹ 100% ਝੂਠੇ ਵੀ ਨੇ। ਉਹ ਸੱਚੇ ਕਿਹਨਾਂ ਵਾਸਤੇ ਨੇ? ਜਿਹੜੇ ਉਹਨਾਂ ਦੇ ਉੱਪਰ ਅਮਲ ਕਰਦੇ ਨੇ, ਦਿਨ ਰਾਤੀ ਉਹਨਾਂ ਉਪਦੇਸ਼ਾਂ ਦਾ ਵਿਚਾਰ ਕਰਦੇ ਨੇ। ਉਹ ਜਿਹਨਾਂ ਨੇ ਕਦੀ ਅਮਲ ਹੀ ਨਹੀਂ ਕੀਤਾ, ਉਹਨਾਂ ਦਾ ਵਿਚਾਰ ਹੀ ਨਹੀਂ ਕੀਤਾ, ਜਗਤ ਦਾ ਵਿਚਾਰ ਕਰ ਰਹੇ, ਧੀਆਂ ਪੁੱਤਰਾਂ ਦਾ ਵਿਚਾਰ ਕਰ ਰਹੇ, ਸਗੇ ਸੰਬੰਧੀਆਂ ਦਾ ਵਿਚਾਰ ਕਰ ਰਹੇ, ਹੋਰ ਭੌਤਿਕ ਵਸਤੂਆਂ ਦਾ ਵਿਚਾਰ ਕਰ ਰਹੇ ਨੇ, ਉਹਨਾਂ ਵਾਸਤੇ ਸਤਿਗੁਰਾਂ ਦੇ ਵਚਨ 100% ਝੂਠੇ ਨੇ, ਔਰ ਇਹ ਦਿੱਤੀ ਹੋਈ ਵਿਧੀ ਵੀ ਝੂਠੀ ਹੈ, ਅਗਰ ਉਹ ਜਗਤ ਨੂੰ ਵਿਚਾਰ ਰਹੇ ਨੇ। ਤੋ ਵਿਧੀ ਝੂਠੀ ਨਹੀਂ ਹੈ, ਉਪਦੇਸ਼ ਝੂਠੇ ਨਹੀਂ ਨੇ। ਅਸੀਂ ਝੂਠੇ ਹਾਂ ਕਿਉਂਕਿ ਅਸੀਂ ਕਦੀ ਇਹਨਾਂ ਤੋਂ ਵਿਚਾਰ ਕਰਕੇ ਅਮਲ ਨਹੀਂ ਕੀਤਾ। ਔਰ ਅਗਰ ਅਸੀਂ ਵਿਚਾਰ ਕਰਕੇ, ਯਾਨੀ ਕਿ ਜਗਤ ਦੇ ਜਪ ਨੂੰ ਛੋੜ ਕੇ ਸਤਿਗੁਰੂ ਨੂੰ ਜਪੀਏ, ਪ੍ਰੈਕਟੀਕਲ ਤੌਰ 'ਤੇ ਅਮਲੀ ਜਾਮਾ ਪਹਿਨਾਈਏ, ਤਾਂ ਸਾਧ ਸੰਗਤ ਜੀ, ਅੱਖ ਬੰਦ ਕਰਦੇ ਹੀ ਖਿਆਲ ਕਿਸ ਦਾ ਹੈ? ਜਾਂ ਜਿੰਦੇ ਜੀ ਅੱਖ ਖੋਲ ਕੇ ਸਤਿਗੁਰੂ ਦਾ ਖਿਆਲ ਹੈ, ਅਤੇ ਅੱਖ ਬੰਦ ਕਰਕੇ ਕਿਆ ਕਿਸੇ ਵਸਤੂ ਦਾ ਧਿਆਨ 'ਚ ਆ ਜਾਏਗੀ? ਉਸ ਵੇਲੇ ਸਤਿਗੁਰੂ ਆਪਣੇ ਆਪ ਪ੍ਰਗਟ ਹੋ ਜਾਣਗੇ। ਜਦ ਤੱਕ ਅੰਤਰ ਦੇ ਵਿੱਚ ਸਤਿਗੁਰੂ ਪ੍ਰਗਟ ਨਹੀਂ ਹੁੰਦੇ, ਇਹ ਸੱਚ ਦੀ ਆਵਾਜ਼ ਨੂੰ ਨਾ ਕੋਈ ਅੱਜ ਤੱਕ ਸੁਣ ਸਕਿਆ ਹੈ, ਨਾ ਕੋਈ ਸੁਣ ਸਕੇਗਾ। ਜਦੋਂ ਵੀ ਸੁਣੇਗਾ, ਸਤਿਗੁਰੂ ਨੇ ਅੰਦਰ ਪ੍ਰਗਟ ਹੋ ਕਰਕੇ ਇਸ ਆਵਾਜ਼ ਨੂੰ ਸੁਣਾਉਣਾ ਹੈ, ਔਰ ਇਹ ਆਵਾਜ਼ ਸੁਣਨੀ ਹੈ ਆਤਮਾ ਨੇ, ਸਰੀਰ ਨੇ ਨਹੀਂ ਸੁਣਨੀ। ਸਰੀਰ ਦੇ ਕੰਨ ਤਾਂ ਪਹਿਲੇ ਹੀ ਸਤਿਗੁਰਾਂ ਨੇ ਬੰਦ ਕਰਾ ਤੇ ਅੰਗੂਠੇ ਦੇ ਕਰਕੇ। ਇਹ ਬਾਹਰ ਦੀਆਂ ਆਵਾਜ਼ਾਂ ਨੂੰ ਛੱਡੋ, ਇਹ ਨਿੰਦਿਆ ਨੂੰ ਸੁਣਨਾ ਛੋੜੋ। ਇਹ ਨਿੰਦਿਆ ਨਾਲ ਤਾਂ ਅਸੀਂ ਹੋਰ ਕਈ ਤਰੀਕੇ ਦੇ ਕਰਮ ਬਣਾ ਰਹੇ ਹਾਂ, ਬੋਲ ਕੇ ਵੀ ਔਰ ਸੁਣ ਕਰਕੇ ਵੀ, ਔਰ ਜਗਤ ਦੀ ਵਸਤੂਆਂ ਦਾ ਧਿਆਨ ਕਰਕੇ, ਖਿਆਲ ਕਰਕੇ, ਅਜੇ ਕਦੀ ਸਤਿਗੁਰੂ ਨੂੰ ਅੰਦਰ ਦੇ ਵਿੱਚ ਦੇਖ ਨਹੀਂ ਸਕਦੇ। ਬਾਣੀ ਜਿਹੜੀ ਤੁੱਕਾ ਲਈ ਉਹਦੇ ਸਪਸ਼ਟ ਹੈ, ਸਦਾ ਹਜ਼ੂਰ ਹਾਜ਼ਰ ਨਾਜ਼ਰ ਹੈ, ਔਰ ਦਿਸਦਾ ਕਦੋਂ ਹੈ? ਸ਼ਬਦ ਦੀ ਕਮਾਈ ਦੇ ਨਾਲ। ਹੁਣ ਸ਼ਬਦ ਦੀ ਕਮਾਈ ਕਿਸ ਤਰੀਕੇ ਨਾਲ ਹੈ? ਦੋ ਚਾਰ ਸ਼ਬਦਾਂ ਨੂੰ ਦੁਹਰਾ ਲੈਣ ਦੇ ਨਾਲ ਸ਼ਬਦ ਦੀ ਕਮਾਈ ਨਹੀਂ ਹੈ। ਇਹ ਪ੍ਰੈਕਟੀਕਲ ਤੌਰ 'ਤੇ ਉਪਦੇਸ਼ਾਂ ਦੇ ਉੱਪਰ ਅਮਲ ਕਰਕੇ ਸ਼ਬਦ ਦੀ ਕਮਾਈ ਕੀਤੀ ਜਾ ਸਕਦੀ ਹੈ। ਇਸ ਕਰਕੇ ਜਦ ਤੱਕ ਅਸੀਂ ਬਾਹਰ ਦਾ ਮਜ਼ਬੂਨ ਪੂਰਾ ਨਹੀਂ ਕਰ ਲੈਂਦੇ, ਅੰਦਰ ਦੇ ਮਜ਼ਬੂਨ ਦੇ ਉੱਪਰ ਅਸੀਂ ਪੈਰ ਰੱਖ ਹੀ ਨਹੀਂ ਸਕਦੇ। ਇਹ ਸਿਰਫ ਸਾਡੀ ਬਗ ਵਾਲੀ ਭਗਤੀ ਹੈ ਕਿ ਬਾਹਰੋਂ ਅਸੀਂ ਝੂਠੇ ਹਾਂ ਔਰ ਅੰਤਰ ਦੇ ਵਿੱਚ ਸੱਚਾ ਜਤਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸੇ ਕਰਕੇ ਇਸ ਨੂੰ ਬਗ ਦੀ ਭਗਤੀ ਕਹੀ ਹੈ, ਔਰ ਇਹ ਬਗ ਦੀ ਭਗਤੀ ਸਾਰਥਕ ਹੋ ਜਾਂਦੀ ਹੈ ਜਦੋਂ ਅਸੀਂ ਬਾਹਰੋਂ ਸੱਚੇ ਹੋ ਜਾਂਦੇ ਹਾਂ, ਅਮਲੀ ਜਾਮਾ ਪਹਿਨਾ ਦਿੰਦੇ ਹਾਂ। ਸੋ ਇਸ ਮਜ਼ਮੂਨ ਦਾ ਇੱਕੋ ਹੀ ਨਿਚੋੜ ਨਿਕਲਦਾ ਹੈ ਰੂਹਾਨੀਅਤ ਦਾ, ਕਿ ਇਹ ਆਤਮਾ ਔਰ ਪਰਮਾਤਮਾ ਦਾ ਵਿਸ਼ੇ ਹੈ, ਆਤਮਾ ਪਰਮਾਤਮਾ ਦਾ ਅੰਸ਼ ਹੈ। ਅਗਰ ਇਹ ਅੰਸ਼ ਸੱਚਮੁੱਚ ਆਪਣੇ ਅੰਦਰ ਤੜਫ ਪੈਦਾ ਕਰ ਲਵੇ, ਆਪਣੇ 'ਚ ਮੂਲ ਦੀ ਸਮਾਣ ਦੀ ਉਹ ਕੋਸ਼ਿਸ਼, ਉਹ ਹਵਸ ਜਾਰੀ ਕਰੇ ਕਿ ਮੈਂ ਮੂਲ 'ਚ ਸਮਾਉਣਾ ਚਾਹੁੰਦੀ ਹਾਂ, ਅਤੇ ਜ਼ਰੂਰੀ ਗੱਲ ਹੈ ਕਿ ਬਾਹਰੋਂ ਉਹਦਾ ਖਿਆਲ ਆਪਣੇ ਆਪ ਹੀ ਨਿਕਲਣ ਲੱਗ ਜਾਏਗਾ। ਪਰ ਇਹ ਆਤਮਾ ਦਾ ਜਪ ਚਾਹੀਦਾ ਹੈ, ਉਹ ਜੋ ਇੱਕ ਘੜੀ ਜਪਦੀ ਹੈ ਉਹ ਆਤਮਾ ਦਾ ਸਿਮਰਨ ਹੈ। ਜਿਸ ਵੇਲੇ ਜਪ ਪੂਰਾ ਹੋ ਜਾਂਦਾ ਹੈ ਬਾਹਰ ਦਾ, ਸਤਿਗੁਰੂ ਅੰਦਰ ਦੇ ਵਿੱਚ ਆਪ ਹੀ ਇਸ ਜਪ ਨੂੰ ਬੰਦ ਕਰਾ ਕਰਕੇ ਇਸ ਆਤਮਾ ਨੂੰ ਉਹ ਜਪ ਦਿੰਦੇ ਨੇ। ਕਿਹੜਾ ਜਪ ਦਿੰਦੇ ਨੇ? ਖਿਆਲ ਦਾ ਜਪ। ਔਰ ਕਿਹੜੀ ਆਵਾਜ਼ ਸੁਣਾਉਂਦੇ ਨੇ? ਉਸ ਪਰਮਾਤਮਾ ਦੀ ਸੱਚ ਦੀ ਆਵਾਜ਼ ਸੁਣਾਉਂਦੇ ਨੇ। ਯਾਨੀ ਕਿ ਇਹ ਜ਼ਬਾਨ, ਅੱਖ ਔਰ ਕੰਨ ਅੰਤਰ ਦੇ ਵਿੱਚ ਕੰਮ ਨਹੀਂ ਕਰਦੇ। ਇਸੇ ਕਰਕੇ ਬਾਣੀ ਦੇ ਵਿੱਚ ਅੱਖੀ ਬਾਜੂ ਬੋਲਣਾ ਦਾ ਜੋ ਸ਼ਬਦ ਹੈ, ਉਸਦਾ ਇਹ ਹੀ ਭਾਵ ਹੈ ਕਿ ਇਹਨਾਂ ਦੇ ਨਾਲ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ, ਔਰ ਉਸ ਨੂੰ ਪ੍ਰਾਪਤ ਕਰਨ ਲਈ ਇਹ ਵਿਧੀ ਬਾਹਰੋਂ ਸ਼ੁਰੂ ਹੁੰਦੀ ਹੈ, ਸਿੱਧਾ ਅੰਦਰ ਪੈਰ ਨਹੀਂ ਰੱਖਿਆ ਜਾਂਦਾ। ਇਸ ਕਰਕੇ ਇਸ ਉਪਦੇਸ਼ ਨੂੰ ਅੱਛੇ ਤਰੀਕੇ ਨਾਲ ਵਿਚਾਰ ਕਰੋ ਕਿ ਜਦ ਤੱਕ ਅਸੀਂ ਬਾਹਰ ਦਾ ਮਜ਼ਮੂਨ ਪੂਰਾ ਨਹੀਂ ਕਰ ਲੈਂਦੇ, ਜਿਉਂਦੇ ਜਾਗਦੇ ਚਲਦੇ ਫਿਰਦੇ, ਤਦ ਤੱਕ ਅਸੀਂ ਅੰਦਰ ਦਾ ਉਸ ਸੱਚ ਦੀ ਆਵਾਜ਼ ਨੂੰ ਸਿਰਫ ਅੰਗੂਠਾ ਦੇ ਕਰਕੇ ਕਦੀ ਵੀ ਨਾ ਸੁਣ ਸਕੇ ਹਾਂ, ਨਾ ਕਦੀ ਸੁਣ ਸਕਾਂਗੇ। ਜਿਸ ਵੇਲੇ ਅੰਤਰ ਦੇ ਵਿੱਚ ਦੂਸਰੀ ਪੌੜੀ ਦਾ ਪੈਰ ਪੱਕਾ ਹੋ ਜਾਂਦਾ, ਇਹ ਕਦੋਂ ਹੁੰਦਾ ਹੈ? ਜਿਸ ਵੇਲੇ ਅੰਤਰ ਦੇ ਵਿੱਚ ਸਤਿਗੁਰੂ ਨੂਰਾਨੀ ਸਰੂਪ ਵਿੱਚ ਪ੍ਰਗਟ ਹੁੰਦੇ ਨੇ, ਉਸ ਲਈ ਉਹ ਖਿਆਲ ਬਖਸ਼ਦੇ ਨੇ ਆਪਣੇ ਨੂਰਾਨੀ ਸਰੂਪ ਦਾ, ਔਰ ਆਪਣਾ ਸ਼ਬਦ ਸਰੂਪ ਦਿੰਦੇ ਨੇ। ਉਹ ਸ਼ਬਦ ਕੀ ਹੈ? ਉਹੀ ਆਵਾਜ਼ ਹੈ, ਪਰਮਾਤਮਾ ਦੀ ਆਵਾਜ਼। ਸਤਿਗੁਰੂ ਜੋ ਅਸੀਂ ਕਹਿੰਦੇ ਹਾਂ ਸ਼ਬਦ ਸਰੂਪ ਨੇ, ਉਹ ਪਰਮਾਤਮਾ ਦੀ ਆਵਾਜ਼ ਹੀ ਹੁੰਦੀ ਹੈ। ਉਹ ਜਿਸ ਵੇਲੇ ਧੁਨ ਦਿੰਦੇ ਨੇ, ਆਵਾਜ਼ ਦਿੰਦੇ ਨੇ, ਉਸ ਆਵਾਜ਼ ਦੇ ਜ਼ਰੀਏ ਹੀ ਇਹ ਜੀਵਾਤਮਾ ਅੰਤਰ ਦੇ ਵਿੱਚ ਰੁਕ ਸਕਦੀ ਹੈ। ਹੋਰ ਕੋਈ ਵੀ ਤਾਕਤ ਇਸ ਜੀਵਾਤਮਾ ਨੂੰ, ਯਾਨੀ ਕਿ ਇਸ ਸੁਰਤ ਨੂੰ ਨਾ ਤਾਂ ਇਕੱਠਾ ਕਰ ਸਕਦੀ ਹੈ, ਨਾ ਅੰਤਰ ਦੇ ਵਿੱਚ ਟਿਕਾ ਸਕਦੀ ਹੈ। ਫਿਰ ਅਸੀਂ ਕਿਹਨੂੰ ਟਿਕਾਉਣ ਲੱਗੇ ਹੋਏ ਹਾਂ? ਜਦ ਤੱਕ ਅਸੀਂ ਬਾਹਰ ਦਾ ਖਿਆਲ ਨਹੀਂ ਛੱਡਾਂਗੇ, ਅੰਦਰ ਟਿਕ ਹੀ ਨਹੀਂ ਸਕਦੇ। ਅਸੀਂ ਵਾਰ ਵਾਰ ਜਿਹੜੀ ਫਰਿਆਦ ਕਰਦੇ ਹਾਂ ਵੀ ਅੰਦਰ ਨਹੀਂ ਟਿਕਾਵ ਹੁੰਦਾ, ਧਿਆਨ ਨਹੀਂ ਟਿਕਦਾ, ਖਿਆਲ ਨਹੀਂ ਲੱਗਦਾ, ਇਹ ਕਿਸ ਤਰ੍ਹਾਂ ਲੱਗ ਸਕਦਾ ਹੈ? ਖਿਆਲ ਤਾਂ ਇੱਕੋ ਹੀ ਹੈ, ਆਤਮਾ ਦੀ ਤਾਕਤ ਤੋਂ ਖਿਆਲ ਹੈ, ਉਸ ਨੂੰ ਮਨ ਨੇ ਬਾਹਰ ਖਿੱਚ ਲਿਆ ਹੈ। ਔਰ ਜਦ ਤੱਕ ਇਸ ਤਾਕਤ ਨੂੰ ਅਸੀਂ ਵਾਪਸ ਲੈਂਦੇ ਨਹੀਂ, ਗੁਰੂ ਦੇ ਉਪਦੇਸ਼ਾਂ ਦੇ ਉੱਪਰ ਚੱਲ ਕਰਕੇ, ਔਰ ਅੰਦਰ ਇਕੱਠਾ ਨਹੀਂ ਕਰਦੇ, ਇਕੱਠਾ ਕਰਨ ਦੀ ਤਾਕਤ ਸਤਿਗੁਰੂ ਦੀ ਹੈ। ਉਹ ਬਿਨਾਂ ਸਤਿਗੁਰੂ ਦੀ ਤਾਕਤ ਦੇ ਅਸੀਂ ਇਸ ਖਿਆਲ ਨੂੰ ਅੰਤਰ ਦੇ ਵਿੱਚ ਖੜਾ ਨਹੀਂ ਰੱਖ ਸਕਦੇ ਕਿਸੇ ਕੀਮਤ 'ਤੇ। ਸੋ ਇਹ ਇੱਕ ਵਿਧੀ ਹੈ ਸਤਿਗੁਰਾਂ ਨੇ ਸਾਨੂੰ ਦਿੱਤੀ ਹੈ, ਅਤੇ ਵਿਧੀ ਨੂੰ ਵਿਧੀ ਜਾਣ ਕਰਕੇ ਹੀ ਅਮਲ ਕਰਨਾ ਹੈ, ਪਰ ਵਿਧੀ ਨੂੰ ਹੀ ਸਭ ਕੁਛ ਸਮਝ ਕਰਕੇ ਅਮਲ ਨਹੀਂ ਕਰਨਾ। ਇਹ ਇੱਕ ਸੀਮਾ ਹੈ ਹਰ ਚੀਜ਼ ਦੀ, ਜ਼ਬਾਨ ਦੀ ਸੀਮਾ ਹੈ, ਅੱਖ ਦੀ ਸੀਮਾ ਹੈ, ਕੰਨ ਦੀ ਸੀਮਾ ਹੈ, ਉਸ ਤੋਂ ਅੱਗੇ ਇਹ ਸੀਮਾ ਯਾਨੀ ਕਿ ਆਵਾਜ਼ ਨੂੰ ਨਹੀਂ ਸੁਣ ਸਕਦੇ। ਇਸੇ ਕਰਕੇ ਅੰਦਰ ਦੇ ਵਿੱਚ ਲਿਜਾਣ ਵਾਸਤੇ ਸਤਿਗੁਰਾਂ ਨੇ ਇਸ ਜਗਤ ਤੋਂ ਮੁੱਖ ਮੋੜਨ ਦਾ ਉਪਦੇਸ਼ ਦਿੱਤਾ ਹੈ। ਜਦ ਤੱਕ ਅਸੀਂ ਇਹ ਮੁੱਖ ਜਗਤ ਤੋਂ ਨਹੀਂ ਮੋੜਾਂਗੇ, ਤਦ ਤੱਕ ਅੰਤਰ ਦੇ ਵਿੱਚ ਅਸੀਂ ਪੈਰ ਨਹੀਂ ਰੱਖ ਸਕਦੇ। ਔਰ ਇਹ ਦੂਸਰਾ ਪੈਰ ਜਿਸਲੇ ਪੱਕਾ ਹੋ ਜਾਂਦਾ ਹੈ, ਉਸੇ ਵੇਲੇ ਸਤਿਗੁਰੂ ਅੰਤਰ ਦੇ ਵਿੱਚ ਇਸ ਸੱਚ ਦੀ ਆਵਾਜ਼ ਨੂੰ ਦਿੰਦੇ ਨੇ। ਔਰ ਇਸ ਸੱਚ ਦੀ ਆਵਾਜ਼ ਨੂੰ ਸੁਣਦਿਆਂ ਹੋਇਆਂ ਮਤ ਕੋਈ ਜਾਣੇ ਕਿ ਇਹ ਮਜ਼ਮੂਨ ਇੱਥੇ ਪੂਰਾ ਹੋ ਜਾਂਦਾ ਹੈ। ਇਹ ਜਿਸ ਤਰ੍ਹਾਂ ਮੈਟ੍ਰਿਕ ਦੀ ਪੜ੍ਹਾਈ ਪੂਰੀ ਹੋ ਜਾਂਦੀ, ਉਸ ਤੋਂ ਬਾਅਦ ਕਾਲਜ ਵਿੱਚ ਦਾਖਲਾ ਲੈਣਾ ਪੈਂਦਾ ਹੈ, ਉਸੇ ਤਰੀਕੇ ਦੇ ਨਾਲ ਇਹ ਮੈਟ੍ਰਿਕ ਦੀ ਪੜ੍ਹਾਈ ਕਿਹੜੀ ਹੈ ਕਿ ਇਹ ਬਾਹਰ ਦਾ ਮਜ਼ਮੂਨ ਜਦੋਂ ਪੂਰਾ ਹੋ ਜਾਂਦਾ ਹੈ, ਉਸ ਵੇਲੇ ਅੰਤਰ ਦਾ ਮਜ਼ਮੂਨ ਸ਼ੁਰੂ ਹੁੰਦਾ, ਯਾਨੀ ਕਿ ਅੰਤਰ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਅਸੀਂ ਤਾਂ ਇਹੀ ਸੁਣ ਕੇ ਬੈਠੇ ਹਾਂ ਕਿ ਜਿਸਲੇ ਅੰਤਰ ਦੀ ਆਵਾਜ਼ ਸੁਣਾਈ ਦੇ ਤੀ ਸਾਡੀ ਮੁਕਤੀ ਹੋ ਗਈ। ਇਹ ਵੀ ਆਪਣਾ ਜੋ ਹੰਕਾਰ ਹੈ ਅੰਦਰੋਂ ਕੱਢ ਦਿਓ ਕਿ ਆਵਾਜ਼ ਸੁਣ ਕੇ ਮੁਕਤੀ ਹੋ ਜਾਏਗੀ। ਆਵਾਜ਼ ਸੁਣਨ ਤੋਂ ਬਾਅਦ ਤਾਂ ਪੌੜੀਆਂ ਚੜ੍ਹਨੀਆਂ ਨੇ, ਅਸੀਂ ਬਾਕੀ ਦੀਆਂ 13 ਪੌੜੀਆਂ ਬਾਕੀ ਨੇ, ਔਰ ਹਰ ਪੌੜੀ 'ਤੇ ਜੋ ਉਪਦੇਸ਼ ਦੇਣਾ ਉਹ ਸਤਿਗੁਰਾਂ ਨੇ ਅੰਤਰ ਦੇ ਵਿੱਚ ਦੇਣਾ ਹੈ। ਤਾਂ ਉਹ ਅੰਤਰ ਦੀ ਕਲਾਸ ਲੱਗਦੀ ਹੈ। ਬਾਹਰ ਦੀ ਕਲਾਸ 'ਤੇ ਸਤਿਗੁਰਾਂ ਨੇ 2-2.5 ਘੰਟੇ ਖਤਮ ਕਰ ਦਿੱਤੀ, ਅੰਦਰ ਦੀ ਕਲਾਸ 'ਤੇ ਸਤਿਗੁਰੂ ਕਈ ਕਈ ਦਿਨ ਲੈਂਦੇ ਨੇ, ਤਦ ਜਾ ਕਰਕੇ ਜੀਵਾਤਮਾ ਇਸ ਕਾਬਲ ਬਣਦੀ ਹੈ ਕਿ ਇਹ ਸਾਰੇ ਮੰਡਲਾਂ ਨੂੰ ਪਾਰ ਕਰਕੇ ਆਪਣੇ ਉਸ ਮੂਲ ਦਾ ਦੀਦਾਰ ਕਰ ਸਕੇ ਜਿਸ ਨੂੰ ਸਤਿਪੁਰਸ਼ ਕਿਹਾ ਜਾਂਦਾ ਹੈ। ਔਰ ਉਸ ਅਵਸਥਾ ਨੂੰ ਅਸੀਂ ਜੋ ਹੈ ਮੁਕਤੀ ਦੀ ਅਵਸਥਾ ਕਹਿੰਦੇ ਹਾਂ। ਬਾਕੀ ਸਾਰੀਆਂ ਅਵਸਥਾ ਜੋ ਨੇ ਆਵਾਗਮਨ ਦੇ ਵਿੱਚ ਨੇ, ਅਧੂਰੀਆਂ ਅਵਸਥਾ ਨੇ। ਇਸ ਕਰਕੇ ਇਸ ਮਜ਼ਮੂਨ ਨੂੰ ਬੜੇ ਅੱਛੇ ਔਰ ਪਿਆਰ ਦੇ ਨਾਲ ਇਹਦਾ ਵਿਚਾਰ ਕਰਨਾ ਹੈ, ਤਾਂ ਹੀ ਜਾ ਕਰਕੇ ਅਸੀਂ ਇਸ ਸੱਚ ਦੇ ਮਜ਼ਮੂਨ ਨੂੰ ਪਛਾਣ ਪਾਵਾਂਗੇ ਔਰ ਇਸਦੇ ਉੱਪਰ ਚੱਲ ਕਰਕੇ ਇਸ ਜੀਵਾਤਮਾ ਦਾ ਪੁੰਨ ਖੱਟ ਪਾਵਾਂਗੇ। ਜੋ ਬਾਣੀ ਜੋ ਸਤਿਗੁਰਾਂ ਨੇ ਲਈ ਹੈ, ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਇਸ ਬਾਣੀ ਦੇ ਵਿੱਚ ਵੀ ਇਸ ਆਵਾਜ਼ ਨੂੰ ਬੜੇ ਅੱਛੇ ਤਰੀਕੇ ਨਾਲ ਸਪਸ਼ਟ ਕੀਤਾ ਹੈ ਉਹਨਾਂ ਨੇ। ਜੀਆਂ ਅੰਦਰ ਜੀ ਸ਼ਬਦ ਹੈ, ਜਦ ਸਹਿ ਮਿਲਾਵਾ ਹੋਈ। ਜੀਆਂ ਦੇ ਅੰਦਰ 84 ਲੱਖ ਜੀਵ ਜਿਹੜੇ ਜੀਵ ਰਹੇ ਨੇ, ਉਹਨਾਂ ਦੇ ਅੰਦਰ ਜਾਨ ਕਿਹੜੀ ਹੈ? ਆਤਮਾ ਦੀ ਜਾਨ ਹੈ, ਉਹਨਾਂ ਦੇ ਅੰਦਰ ਆਤਮਾ ਜਾਨ ਹੈ। ਹੁਣ ਆਤਮਾ ਕਿਸ ਦੇ ਉੱਪਰ ਟਿੱਕੀ ਹੋਈ ਹੈ, ਉਸਦਾ ਆਧਾਰ ਕੀ ਹੈ? ਉਹ ਬਾਣੀ ਸਪਸ਼ਟ ਕਰਦੀ ਹੈ, ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਉਸਦਾ ਆਧਾਰ ਇਹ ਸ਼ਬਦ ਹੈ। ਇਸ ਆਵਾਜ਼ ਨੂੰ ਇਹਨਾਂ ਤੁਕਾਂ ਦੇ ਵਿੱਚ ਗੁਰੂ ਸਾਹਿਬਾਂ ਨੇ ਸ਼ਬਦ ਕਹਿ ਕਰਕੇ ਪੁਕਾਰਿਆ ਹੈ, ਯਾਨੀ ਕਿ ਸ਼ਬਦ ਜੋ ਹੈ ਇਸ ਆਤਮਾ ਦਾ ਆਧਾਰ ਹੈ। ਔਰ ਇਸੀ ਸ਼ਬਦ ਦੇ ਆਧਾਰ ਦੇ ਉੱਪਰ ਟਿੱਕ ਕਰਕੇ, ਯਾਨੀ ਕਿ ਅੰਤਰ ਦਾ ਜੋ ਮਜ਼ਮੂਨ ਹੈ, ਜੋ ਖਿਆਲ ਹੈ, ਜੋ ਆਵਾਜ਼ ਹੈ, ਆਵਾਜ਼ ਦੇ ਉੱਪਰ ਟਿਕਦੀ ਹੈ ਜੀਵਾਤਮਾ, ਔਰ ਤਾਂ ਹੀ ਉਹ ਪੌੜੀ ਦਰ ਪੌੜੀ ਚੜ੍ਹਦੀ ਹੋਈ ਉਸ ਆਪਣੇ ਮੂਲ ਨੂੰ ਪ੍ਰਾਪਤ ਕਰ ਸਕਦੀ ਹੈ। ਤਾਂ ਹੀ ਉਹ ਮਿਲਨ ਹੁੰਦਾ ਹੈ ਆਤਮਾ ਔਰ ਪਰਮਾਤਮਾ ਦਾ, ਇਸ ਆਵਾਜ਼ ਦੇ ਉੱਪਰ ਅਮਲ ਕਰਕੇ ਪ੍ਰਾਪਤ ਕਰਕੇ। ਸ਼ਬਦ ਦੇ ਉੱਪਰ ਚੱਲ ਕਰਕੇ ਹੀ ਇਹ ਜੀਵਾਤਮਾ ਜੋ ਹੈ ਇਸ ਆਵਾਗਮਨ ਤੋਂ ਮੁਕਤ ਹੁੰਦੀ ਹੈ। ਸ਼ਬਦ ਹੈ ਪ੍ਰਗਟ ਹੋਈ, ਉਸਦਾ ਕੀ ਭਾਵ ਹੈ? ਬਿਨਾਂ ਸ਼ਬਦ ਦੇ, ਬਿਨਾਂ ਆਵਾਜ਼ ਦੇ ਇਹ ਜਗਤ ਜੋ ਹੈ ਇਹ ਅੰਧੇਰੇ ਦੇ ਵਿੱਚ ਹੈ। ਅੰਧੇਰੇ ਦਾ ਕੀ ਭਾਵ ਹੈ? ਅੰਧੇਰੇ ਦਾ ਪਹਿਲਾ ਭਾਵ ਜੋ ਰੂਹਾਨੀਅਤ ਦਾ ਹੈ ਉਹ ਹੈ ਪਰਲੇ ਔਰ ਮਾਂ ਪਰਲੇ। ਪਰਲੇ ਦੇ ਵਿੱਚ ਤ੍ਰਿਕੁਟੀ ਤੱਕ ਦੀ ਰਚਨਾ ਜੋ ਹੈ ਉਹ ਸਮਾਪਤ ਹੋ ਜਾਂਦੀ ਹੈ, ਔਰ ਮਹਾਂਪਰਲੇ ਦੇ ਵਿੱਚ ਮਹਾਂਕਾਰਨ ਤੱਕ ਦੀ ਰਚਨਾ, ਸੱਤ ਲੋਕ ਅਤੇ ਨੀਚੇ ਤੱਕ ਦੀ ਜੋ ਰਚਨਾ ਹੈ ਉਹ ਸਾਰੀ ਖਤਮ ਹੋ ਜਾਂਦੀ ਹੈ। ਤਾਂ ਇਹ ਇੱਕ ਐਸੀ ਰਚਨਾ ਹੈ ਜੋ ਖਤਮ ਹੋ ਜਾਂਦੀ ਹੈ, ਜਿਸ ਨੂੰ ਅੰਧੇਰਾ ਕਿਹਾ ਗਿਆ ਹੈ, ਜਗਤ ਦਾ ਅੰਧੇਰਾ। ਬਿਨ ਸ਼ਬਦ ਹੈ ਜਗ ਅੰਧੇਰ ਹੈ, ਸ਼ਬਦ ਹੈ ਪ੍ਰਗਟ ਹੋਈ। ਔਰ ਜਿਸਲੇ ਪਰਲੇ ਔਰ ਮਹਾਂਪਰਲੇ ਦੇ ਬਾਅਦ ਇਹ ਸਾਰੀ ਜਗਤ ਰਚਨਾ ਖਤਮ ਹੋ ਜਾਂਦੀ ਹੈ, ਇੱਕ ਅੰਧੇਰਾ ਵਿਆਪਤ ਹੋ ਜਾਂਦਾ ਹੈ ਇਸ ਜਗਤ ਦੇ ਵਿੱਚ, ਔਰ ਫਿਰ ਦੁਬਾਰਾ ਤੋਂ ਇਹ ਰਚਨਾ ਦੀ ਜੋ ਉਤਪਤੀ ਹੈ ਉਹ ਇਸ ਪਰਮਾਤਮਾ ਦੀ ਆਵਾਜ਼ ਦੇ ਨਾਲ ਹੀ ਫਿਰ ਬਣਦੀ ਹੈ। ਫਿਰ ਇਹ ਰਚਨਾ ਜੋ ਹੈ 1-2-3 ਕਰਕੇ ਇਸ ਆਵਾਜ਼ ਦੇ ਨਾਲ ਹੀ ਉਤਪੰਨ ਹੁੰਦੀ ਹੈ। ਉਸ ਦੇ ਅਗਲੀ ਪੌੜੀ ਦੇ ਵਿੱਚ ਗੁਰੂ ਸਾਹਿਬਾਂ ਨੇ ਸ਼ਬਦ ਜੋ ਹੈ ਸਪਸ਼ਟ ਕੀਤਾ ਹੈ, ਬਿਲ ਸ਼ਬਦ ਹੈ ਜਗ ਅੰਧੇਰ ਹੈ। ਇਸ ਅੰਧੇਰੇ ਤੋਂ ਬਾਅਦ ਜਦੋਂ ਜਗਤ ਦੀ ਰਚਨਾ ਹੁੰਦੀ ਹੈ ਉਸਦਾ ਕੀ ਭਾਵ ਹੈ, ਉਹ ਕਿਸ ਤਰ੍ਹਾਂ ਬਣਿਆ? ਬਿਨ ਸ਼ਬਦ ਹੈ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ, ਯਾਨੀ ਕਿ ਇਸ ਆਵਾਜ਼ ਨੂੰ ਸੁਣੇ ਬਗੈਰ ਇਸ ਜਗਤ ਦੇ ਵਿੱਚ ਅਸੀਂ ਅੰਨੇ ਔਰ ਬਹਿਰੇ ਹਾਂ, ਬਾਹਰੋਂ ਵੀ ਔਰ ਅੰਦਰੋਂ ਵੀ। ਅੰਤਰ ਦੇ ਵਿੱਚ ਅੰਨੇ ਔਰ ਬਹਿਰੇ ਦਾ ਕੀ ਭਾਵ ਹੈ? ਅੰਦਰ ਦਾ ਭਾਵ ਇਹ ਹੈ ਕਿ ਜਦ ਤੱਕ ਇਹ ਆਤਮਾ ਸਿਮਟੇਗੀ ਨਹੀਂ ਇਸ ਆਵਾਜ਼ ਨੂੰ ਸੁਣ ਨਹੀਂ ਸਕਦੀ, ਔਰ ਜਦ ਤੱਕ ਇਹ ਸੁਣ ਨਹੀਂ ਸਕਦੀ ਨਿਰਤ ਕੰਮ ਨਹੀਂ ਕਰਦੀ, ਨਾ ਦੇਖਣ ਦੀ ਸ਼ਕਤੀ ਕੰਮ ਕਰਦੀ ਹੈ, ਨਾ ਸੁਣਨ ਦੀ ਸ਼ਕਤੀ ਕੰਮ ਕਰਦੀ ਹੈ, ਯਾਨੀ ਕਿ ਅੰਦਰੋਂ ਅੰਨੇ ਔਰ ਬੋਲੇ ਹਾਂ। ਜਦ ਅੰਦਰੋਂ ਅਸੀਂ ਅੰਨੇ ਔਰ ਬੋੜੇ ਹਾਂ ਤੇ ਸਾਡਾ ਸੰਸਾਰ ਦੇ ਵਿੱਚ ਆਣਾ ਕਿਸ ਕੰਮ ਦਾ, ਯਾਨੀ ਕਿ ਸੰਸਾਰ ਦੇ ਵਿੱਚ ਆਣਾ ਜੋ ਹੈ ਸਾਡਾ ਇਹ ਨਿਰਰਥਕ ਹੋ ਜਾਂਦਾ। ਯਾਨੀ ਕਿ ਮਨੁੱਖੇ ਜਨਮ ਵਿੱਚ ਆ ਕਰਕੇ ਅਗਰ ਕਿਸੇ ਜੀਵਾਤਮਾ ਨੇ ਇਸ ਸੱਚ ਦੀ ਆਵਾਜ਼ ਨੂੰ, ਜੋ ਪਰਮਾਤਮਾ ਦੀ ਆਵਾਜ਼ ਹੈ, ਇਸ ਨੂੰ ਅਗਰ ਨਹੀਂ ਸੁਣਿਆ ਹੈ ਤੇ ਜਾਣ ਲੈਣਾ ਕਿ ਉਸ ਦੀ ਆਵਾਗਮਨ ਪੱਕੀ ਹੈ, ਮਨੁੱਖਾ ਜਨਮ ਜੋ ਹੈ ਉਸਦਾ ਵਿਰਥਾ ਚਲਾ ਜਾਂਦਾ ਹੈ। ਹਰ ਰਸ ਨਾ ਪਾਇਆ ਵਿਰਥਾ ਜਨਮ ਗਵਾਇਆ, ਜੰਮੇ ਵਾਰੋ ਵਾਰਾ। ਯਾਨੀ ਕਿ ਹਰੀ ਦਾ ਰਸ ਕੀ ਹੈ? ਹੁਣ ਫਿਰ ਦੁਬਾਰਾ ਸਪਸ਼ਟ ਕਰਦੇ ਨੇ ਕਿ ਹਰੀ ਦਾ ਰਸ ਜੋ ਹੈ ਇਹ ਪਰਮਾਤਮਾ ਦੀ ਆਵਾਜ਼ ਹੈ। ਇਸ ਆਵਾਜ਼ ਨੂੰ ਉਹਨਾਂ ਨੇ ਹਰੀ ਦਾ ਰਸ ਕਹਿ ਕਰਕੇ ਪੁਕਾਰਿਆ ਹੈ। ਇਹ ਹਰੀ ਦਾ ਰਸ ਅਗਰ ਕਿਸੇ ਜੀਵਾਤਮਾ ਨੇ ਪ੍ਰਾਪਤ ਨਹੀਂ ਕੀਤਾ ਤੇ ਉਸਨੇ ਆਪਣਾ ਜਨਮ ਗਵਾ ਕਰਕੇ ਆਪਣੀ ਆਵਾਗਮਨ, ਯਾਨੀ ਕਿ 84 ਲੱਖ ਜਾਮਾ ਪੱਕਾ ਕੀਤਾ ਹੈ। ਇਸ 84 ਲੱਖ ਜਾਮੇ ਨੂੰ ਪੱਕਾ ਕਰਨ ਦਾ ਭਾਵ ਹੈ ਕਿ ਬਾਰ ਬਾਰ ਜੰਮਣਾ ਔਰ ਬਾਰ ਬਾਰ ਮਰਨਾ। ਸਾਹਿਬ ਮੇਰਾ ਸਦਾ ਹੈ ਜਿਸੈ ਸ਼ਬਦ ਕਮਾਈ। ਸਾਹਿਬ ਕਿਸ ਨੂੰ ਕਿਹਾ ਹੈ? ਸਾਹਿਬ ਕਿਹਾ ਹੈ ਸਤਿਗੁਰੂ ਨੂੰ। ਸਤਿਗੁਰੂ ਸਦਾ ਹਾਜ਼ਰ ਨਾਜ਼ਰ ਹੈ। ਬਿਨਾਂ ਸਤਿਗੁਰੂ ਦੇ ਉਪਦੇਸ਼ ਦੇ, ਰਹਿਮਤ ਦੇ, ਉਹਨਾਂ ਦੀ ਦਇਆ ਦੇ ਇਹ ਜਨਮ ਮਨੁੱਖਾ ਹੋ ਹੀ ਨਹੀਂ ਸਕਦਾ। ਔਰ ਇਹ ਮਨੁੱਖਾ ਜਨਮ ਜਦੋਂ ਵੀ ਮਿਲੇਗਾ ਸਤਿਗੁਰਾਂ ਦੀ ਹਾਜ਼ਰ ਨਾਜ਼ਰ, ਯਾਨੀ ਕਿ ਉਹਨਾਂ ਦੀ ਰਹਿਮਤ ਔਰ ਦਇਆ ਦੇ ਨਾਲ ਮਿਲੇਗਾ। ਜਦ ਉਹਨਾਂ ਨੇ ਇਤਨੀ ਰਹਿਮਤ ਕਰ ਦਿੱਤੀ ਤਾਂ ਕਿਹਾ ਸਾਨੂੰ ਭੁੱਲੇ ਬੈਠੇ ਨੇ? ਉਹ ਸਾਡੇ ਅੰਤਰ ਦੇ ਵਿੱਚ ਹਮੇਸ਼ਾ ਹਾਜ਼ਰ ਨਾਜ਼ਰ ਬੈਠੇ ਨੇ। ਜਿਸੈ ਸ਼ਬਦ ਕਮਾਈ, ਅਸੀਂ ਕਹਿੰਦੇ ਹਾਂ ਸਤਿਗੁਰੂ ਪ੍ਰਗਟ ਹੋਣ, ਸਤਿਗੁਰੂ ਨਜ਼ਰ ਨਹੀਂ ਆਉਂਦੇ। ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ ਇਹ ਕਦੋਂ ਨਜ਼ਰ ਆਉਣਗੇ? ਇਹ ਜਦੋਂ ਅਸੀਂ ਸ਼ਬਦ ਦੀ ਕਮਾਈ ਕਰਾਂਗੇ, ਇਸ ਆਵਾਜ਼ ਦੀ ਕਮਾਈ ਕਰਾਂਗੇ। ਆਵਾਜ਼ ਦੀ ਕਮਾਈ ਕਿਸ ਤਰ੍ਹਾਂ ਹੋਏਗੀ? ਜਦੋਂ ਅਸੀਂ ਸਤਿਗੁਰ ਦੇ ਉਪਦੇਸ਼ਾਂ ਦੇ ਉੱਪਰ ਪ੍ਰੈਕਟੀਕਲ ਤੌਰ 'ਤੇ ਅਮਲ ਕਰਾਂਗੇ, ਔਰ ਇਹ ਅਮਲ ਹੀ ਸਾਨੂੰ ਉਸ ਮੁਕਾਮ 'ਤੇ ਲੈ ਕਰਕੇ ਜਾਏਗਾ ਜਦੋਂ ਸਤਿਗੁਰੂ ਸੱਚਮੁੱਚ ਅੰਦਰ ਦੇ ਵਿੱਚ ਪ੍ਰਗਟ ਹੋ ਕਰਕੇ ਸਾਨੂੰ ਇਹ ਸੱਚ ਦੀ ਆਵਾਜ਼ ਸੁਣਾਉਣਗੇ, ਔਰ ਉਸ ਆਵਾਜ਼ ਨੂੰ ਸੁਣ ਕਰਕੇ ਹੀ ਇਹ ਜੀਵਾਤਮਾ ਜੋ ਹੈ ਇਸ ਆਵਾਗਮਨ 'ਚੋਂ ਨਿਕਲੇਗੀ। ਉਹ ਆਵਾਣੀ ਕਦੇ ਨਾਹੀਂ, ਨਾ ਆਵੇ ਨਾ ਜਾਏ। ਉਹ ਸਤਿਗੁਰੂ ਕੌਣ ਨੇ? ਉਹ ਵਿਨਾਸ਼ ਤੋਂ ਪਰੇ ਨੇ, ਯਾਨੀ ਕਿ ਆਵਾਗਮਨ ਤੋਂ ਦੂਰ ਨੇ, ਰਹਿਤ ਨੇ, ਯਾਨੀ ਕਿ ਪਰਲੇ ਔਰ ਮਹਾਂਪਰਲੇ ਤੋਂ ਪਰੇ ਨੇ। ਸੱਚਖੰਡ ਦਾ ਜੋ ਮੁਲਕ ਹੈ ਇਹ ਆਵਾਗਮਨ ਤੋਂ ਪਰੇ ਹੈ। ਤਾਂ ਕਿਆ ਸਤਿਗੁਰੂ ਉੱਥੋਂ ਆਉਂਦੇ ਨੇ ਅਤੇ ਉਹ ਆਵਾਗਮਨ ਦੇ ਵਿੱਚ ਥੋੜ੍ਹੀ ਨੇ? ਉਹ ਤਾਂ ਸਿਰਫ ਸਾਨੂੰ ਕੱਢਣ ਵਾਸਤੇ ਇਸ ਮੁਲਕ ਦੇ ਵਿੱਚ ਆਉਂਦੇ ਨੇ। ਸਿਰਫ ਇਸ ਆਵਾਤਮਾ ਦੀ ਉਸ ਪੁਕਾਰ ਨੂੰ ਪਹਿਚਾਣ ਕਰਕੇ, ਸੁਣ ਕਰਕੇ, ਕਿਉਂਕਿ ਸਤਿਪੁਰਸ਼ ਦਾ ਇਹ ਵਾਅਦਾ ਸੀ ਜੀਵਾਤਮਾ ਦੇ ਨਾਲ ਕਿ ਅਗਰ ਤੁਸੀਂ ਮੂਲ ਦੇ ਵਿੱਚ ਸਵਾਉਣਾ ਚਾਹੁੰਦੇ ਹੋ ਤਾਂ ਅਸੀਂ ਆਪਣੇ ਦੂਤ ਸਤਿਗੁਰਾਂ ਨੂੰ ਭੇਜਿਆ ਕਰਾਂਗੇ, ਤੁਸੀਂ ਉਹਨਾਂ ਦੀ ਆਵਾਜ਼ ਨੂੰ ਸੁਣ ਕਰਕੇ ਵਾਪਸ ਆ ਜਾਣਾ ਹੈ। ਅਤੇ ਸਾਧ ਸੰਗਤ ਜੀ, ਜਿਨ੍ਹਾਂ ਨੇ ਸਤਿਗੁਰੂ ਦੀ ਆਵਾਜ਼ ਨੂੰ ਨਹੀਂ ਨਾ ਪਛਾਣਿਆ, ਉਹਨਾਂ ਨੇ ਪਰਮਾਤਮਾ ਦੀ ਆਵਾਜ਼ ਨੂੰ ਵੀ ਨਹੀਂ ਪਛਾਣਿਆ, ਔਰ ਜਿਨ੍ਹਾਂ ਨੇ ਸਤਿਗੁਰੂ ਦੀ ਆਵਾਜ਼ ਨੂੰ ਪਛਾਣ ਲਿਆ, ਉਹਨਾਂ ਨੇ ਪਰਮਾਤਮਾ ਦੀ ਆਵਾਜ਼ ਵਾਲੇ ਪਾਸੇ ਮੂੰਹ ਕਰ ਲਿਆ। ਉਸ ਤੋਂ ਬਾਅਦ ਫਿਰ ਸਤਿਗੁਰਾਂ ਦੀ ਐਸੀ ਰਹਿਮਤ ਹੈ ਕਿ ਉਸ ਨੂੰ ਆਵਾਗਮਨ ਦੇ ਵਿੱਚ ਨਹੀਂ ਆਉਣਾ ਪੈਂਦਾ। ਅਗਲੀ ਤੋਂ ਕੁਝ ਹੋਰ ਸਪਸ਼ਟ ਕਰਦੇ ਨੇ ਕਿ ਜਿਨ੍ਹਾਂ ਅੰਤਰ ਸ਼ਬਦ ਆਪ ਪਛਾਣਾ, ਗਤ ਮਤ ਤਿੰਨ ਹੀ ਪਾਈ। ਜਿਨ੍ਹਾਂ ਨੇ ਹੁਣ ਆਪ ਪਛਾਣੇ ਦਾ ਕੀ ਭਾਵ ਹੈ? ਇਹਦੇ ਵਿੱਚ ਉਦਮ ਦਾ ਹੁਕਮ ਸਤਿਗੁਰੂ ਦਿੰਦੇ ਨੇ। ਆਪ ਪਛਾਣਨ ਦਾ ਭਾਵ ਇਹ ਹੈ ਕਿ ਜਿਹੜੀ ਜੀਵਾਤਮਾ ਸਤਿਗੁਰਾਂ ਦੇ ਉਪਦੇਸ਼ਾਂ ਦੇ ਉੱਪਰ ਅਮਲ ਕਰਦੀ ਹੈ, ਉਹ ਆਪਣੇ ਅੰਦਰ ਇਸ ਆਵਾਜ਼ ਨੂੰ ਸੁਣਦੀ ਹੈ, ਔਰ ਬਿਨਾਂ ਇਸ ਦੀ ਇਸ ਆਵਾਜ਼ ਨੂੰ ਸੁਣਿਆ ਗਤੀ ਨਹੀਂ ਹੋ ਸਕਦੀ ਇਸ ਜੀਵਾਤਮਾ ਦੀ। ਇਹ ਤੀਸਰੀ ਪੌੜੀ ਤੋਂ ਬਾਅਦ ਦਾ ਮੁਕਾਮ ਜੋ ਹੈ ਸਤਿਗੁਰੂ ਇਸ਼ਾਰਾ ਕਰ ਰਹੇ ਨੇ ਕਿ ਜਿਸਲੇ ਅੰਤਰ ਦੇ ਵਿੱਚ ਖਿਆਲ ਪੱਕਾ ਹੋ ਜਾਂਦਾ ਹੈ, ਸਤਿਗੁਰੂ ਆਵਾਜ਼ ਸੁਣਾ ਦਿੰਦੇ ਨੇ, ਉਸ ਤੋਂ ਬਾਅਦ ਇਸ ਦੀ ਗਤੀ ਕਦੋਂ ਹੁੰਦੀ ਹੈ? ਜਦੋਂ ਉਸ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੰਦੀ ਹੈ ਇਹ ਜੀਵਾਤਮਾ। ਜਿਉਂ ਜਿਉਂ ਆਵਾਜ਼ ਨੂੰ ਸੁਣਦੀ ਹੈ ਉਹਦਾ ਖਿਆਲ ਪੱਕਾ ਹੁੰਦਾ ਹੈ, ਜਿਉਂ ਜਿਉਂ ਉਹਦਾ ਖਿਆਲ ਪੱਕਾ ਹੁੰਦਾ ਹੈ ਉਹਦੀ ਉਸ ਆਵਾਜ਼ ਦੇ ਨਾਲ ਪ੍ਰੀਤ ਪੱਕੀ ਹੁੰਦੀ ਹੈ, ਔਰ ਬਿਨਾਂ ਪ੍ਰੀਤ ਦੇ ਕਦੇ ਵੀ ਜੀਵਾਤਮਾ ਅੰਤਰ ਦੀ ਗਤੀ ਪ੍ਰਾਪਤ ਨਹੀਂ ਕਰ ਸਕਦੀ। ਜੋ ਹੰਸ ਦੀ ਗਤੀ ਹੈ ਉਹ ਉਸ ਆਵਾਜ਼ ਨੂੰ ਸੁਣ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹ ਫਿਰ ਜਿਉਂ ਜਿਉਂ ਇਹਦੀ ਪ੍ਰੀਤ ਪੱਕੀ ਹੁੰਦੀ ਜਾਂਦੀ ਹੈ ਉਹਦੀ ਗਤੀ ਹੋਈ ਜਾਂਦੀ ਹੈ, ਯਾਨੀ ਕਿ ਉਹ ਪੌੜੀ ਦਰ ਪੌੜੀ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਉੱਪਰ ਚੜ੍ਹਾਈ ਸ਼ੁਰੂ ਕਰ ਦਿੰਦੀ ਹੈ ਔਰ ਆਪਣੇ ਤੁਰ ਮੁਕਾਮ ਪਹੁੰਚ ਜਾਂਦੀ ਹੈ। ਇਹ ਮਨ ਇਹ ਮਨੁਆ ਸੁਣ ਸਮਾਧ ਲਗਾਵੇ। ਹੁਣ ਸੁਣ ਸਮਾਧ ਕਿਹੜੀ ਹੈ? ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਇਸ ਜਗਤ ਦੇ ਵਿੱਚ ਜਿਤਨੇ ਵੀ ਅਸੀਂ ਵਿਧੀਆਂ ਦਾ ਇਸਤੇਮਾਲ ਕਰ ਰਹੇ ਹਾਂ, ਜਿਤਨੇ ਵੀ ਕਰਮ ਕਰ ਰਹੇ ਹਾਂ, ਕਦੇ ਵੀ ਅਸੀਂ ਇਸ ਮਨ ਨੂੰ ਨਿਸ਼ਚਲ ਨਹੀਂ ਕਰ ਸਕਦੇ। ਇਹ ਅਟਲ ਫੈਸਲਾ ਹੈ, ਇਹ ਨਿਯਮ ਹੈ। ਇਹ ਜਦੋਂ ਵੀ ਨਿਸ਼ਚਲ ਹੋਏਗਾ ਇਹ ਪਰਮਾਤਮਾ ਦੀ ਇਸ ਸੱਚ ਦੀ ਆਵਾਜ਼ ਨੂੰ ਸੁਣ ਕਰਕੇ ਹੀ ਨਿਸ਼ਚਲ ਹੋਏਗਾ। ਕੋਈ ਇਸ਼ਾਰਾ ਇਸ ਤੁਕ ਦੇ ਵਿੱਚ ਹੈ, ਇਹ ਮਨਵਾ ਸੁਣ ਸਮਾਧ ਲਗਾਵੇ ਜੋਤੀ ਜੋਤ ਮਿਲਾਈ। ਉਹ ਜਿਸ ਲਈ ਇਹ ਜਗਤ ਦੇ ਵਿੱਚ ਰਮਿਆ ਹੋਇਆ ਹੈ ਇਹਦੀ ਸਮਾਧੀ ਨਹੀਂ ਲੱਗ ਸਕਦੀ। और जदों इस आवाज नूं सुन लैंदा है ना फिर एक अंगूठा देण दी लोड़ नहीं पैंदी, ये जगत दियां आवाजां तो अपने आप ही निकल जांदा है। सुन समाज से भी यानी कि जिसले पौड़ी दर पौड़ी चढ़दा होया ये ब्रह्म दे विच पहुंचदा है ना, ये ब्रह्म का अंश है, ये ब्रह्म दे विच लीन हो जाता है। उसले जड़ और चेतन की गंढ जो है ना सच्ची गंढ खुलती है। उस तो पहले असी कह भी दईए कि मन नूं असी काबू कर लिया है, विकारा चो कढ लिया है, यह सब भ्रम है, एक सीमा तक इहदा लाभ मिलता है। यह भी नहीं विचार करना कि सानू कुछ भी लाभ नहीं मिलता, उपदेशा नूं अच्छे तरीके नाल विचार करो, लाभ मिलता है पर हर लाभ की एक सीमा है, थोड़ा बहुत लाभ है, और असी थोड़े बहुत लाभ नूं प्राप्त करके उस वड्डे लाभ की प्राप्ति करनी है, जिस लाभ नूं प्राप्त करके ये जीवात्मा का पुन है कि यह आवागमन तो निकल जाना। ता ही मन जो है सुन समाज का भाव यही है कि ब्रह्म च लीन हो जाता है, ज्योति ज्योत समाई, तो वह ज्योत जड़ी है यानी कि ज्योत का इशारा है जीवात्मा की तरफ। उसले जीवात्मा जो है 12 सूरज प्रगट होते हैं, वह ज्योत जड़ी है उस परम ज्योत के सतपुरुष के लीन हो जाती है। वह ता ही लीन हो सकती है जो जड़ और चेतन की गंढ खुले, और ये ता ही खुलती है जो जीवात्मा उदम करके अपने अंदर के उस आवाज की पहचान करती है। अगली तुक विच होर स्पष्ट करते हैं, शब्द मरे सो मर रहे फिर ना मरे दूजी बार। हुण शब्द का मरना की है, शब्द का मरने का भाव यह है कि जदों पौड़ियां दो चढ़ के जीवात्मा अंतर दे विच सतगुरु की रहमत दे नाल इस आवाज नूं सुनती है, वह कदों सुनती है जदों जीवात्मा जींदे जी इस शरीर के विचों सुरत नूं समेटती है। इस नूं सुरत नूं समेटण नूं की किया गया है, शब्द के विच मरना, और जिहड़ा जींदे जी एक वेरी इस शब्द के विच मर जाता है उस आवाज़ नूं सुन लैंदा है उसनों फिर दोबारा मरना नहीं पैंदा, यानी कि दोबारा जन्म मरण के गेड़ विच नहीं आना पैंदा। इसका अधूरा अर्थ नहीं कढ़ना कि एक बारी सुन लैण दे नाल ही जीवात्मा मुक्त हो जाती है, नहीं, जीवात्मा एक बारी सुनन तो बाद दी जड़ी पढ़ाई है BA MA की जिसनों पढ़ाई असी कहंदे आ, जिहड़े मुल्क तक असी जावांगे उधर तक दी सानू डिग्री मिलेगी, यानी कि उस तो बाद मेहनत करनी पैंदी है, होर ज़्यादा मेहनत करनी पैंदी है, होर लंबी क्लास जो है सानू अटेंड करनी पैंदी है, ता जा करके जीवात्मा जो है इस आवागमन तो मुक्त होंदी है। शब्द मरे सो मर रहे फिर ना मरे दूजी बार, शब्द है इसे मार शब्द है इसे पाइए हर नाम है लगे प्यार, यानी कि उस हरि दे नाल जो उसका नाम है उसकी आवाज़ है उस दे नाल प्रेम प्रीत ता ही पैदा हो सकती है जदों असी उसकी आवाज़ के विच ख्याल करते हैं, और ये ख्याल जो है आत्मा करती है। अगली पौड़ी के विच होर स्पष्ट करते हैं कि ये जो आत्मा है ये किस तरीके दे नाल केड़ी जगह इसकी खोज करे। काया नगरी खोजा, शब्द खोजा, काया नू नगरी किया है, हुण असी बाहर दी नगरी इस जगत दे विच उस परमात्मा नू लभण लई कई तरीके दे उपक्रम करते हाँ। हर जीवात्मा अपनी बुद्धि दे अनुसार उस परमात्मा नू लभण लगी हुई है, जैसी जैसी बुद्धि है जैसी जैसी उसके कर्मानुसार वृत्ति बनती है उस तरीके से वह कर्म कांड करता है और उस तरीके की गति उन्होंने अगले जन्म प्राप्त होती है। सो जब तक पूर्ण सतगुरु नहीं प्राप्त होंगे तद तक असी इस काया नगरी के खोज नहीं कर सकते, यानी कि सब तो पहले सतगुरु की लोड़ है पूर्ण सतगुरु की जो सचखंड के वासी होंगे, और जिसले वह सानू सोझी देंगे ने ता ही जा करके ये जीवात्मा उस परमात्मा की आवाज़ को काया नगरी यानी कि इस काया के अंदर खोजती है। शब्द है खोजा, हुण उस शब्द यानी उस आवाज़ की खोज इस काया के अंतर दे विच करनी है, ता ही जा करके सानू नवनिध अमृत पाए। वो नवनिध की है, नौ निधियां जिहड़ियां ने वो किहदे विच ने, वो अमृत दे विच, अमृत की है प्रभु दे नाम दे विच है। हुण प्रभु का नाम की है, वो सच की आवाज़, वो सच की आवाज़ कित्थे है, वो सतगुरु के अंदर प्रगट है। हुण सतगुरु के सच दे विच असी किस तरह लीन हो सकते हैं जो सतगुरु सानू उपदेश देंदे ने, उन्हां उपदेशों का पालन करके ही असी उस सच की आवाज़ नू इन्हां नौ निधियां नू जिसनों अमृत या नाम क्या है असी प्राप्त कर सकते हैं। इस करके बार बार गुरु उपदेश करते हैं कि अगर असी उस अमृत का पान करना चाहते हाँ, उस नाम नू प्राप्त करना चाहते हाँ, तो यकीनी जान लो कि असी दो चार शब्दों नू दोहरा करके नहीं, वह सिर्फ एक पौड़ी है उस सच्चे सतगुरु नू उसके उपदेशों नू अमली जामा पहना करके असी इस अमृत का पान कर सकते हैं। अगली तुक होर स्पष्ट करते हैं, मनसा मार मन सहज समाणा बिन रसना उस्तत कराई। ये तुक दे विच तीन हिस्से ने, और यह तीन हिस्सों के रूहानियत की सारी विधि आ जाती है। मनसा मार का की भाव है, मन नू मारना यानी कि प्रैक्टिकल तौर पर कमर कस लै, गगन दमामा बाजियो पर निशानों कहाओ, खेत जो मांडियो सूरमा अब जूजन को दाओ इसका की भाव है। इसका भाव यही है कि सूरमा कौन है, सूरा सो पहचानिए जो लड़े दीन के हेत, पुरजा पुरजा कट मरै कहूं ना छाड़े खेत। हुण असी इहदा अर्थ बाहरी कढ़दे हां, ये बाहरी अर्थ जिहड़ा अधूरा है। यह कबीर जी की बाणी है, उन्होंने स्पष्ट पहले ही तू कि स्पष्ट करता है कि वह धुन न सुन जो कि दोनों अखा के बीच दिन रात तुनकारे दे रही है, और बिना सतगुरु के यह धुन सुनाई नहीं दे सकती। ये आवाज़ ता ही सुनाई देगी जो तो पूरन सतगुरु होणगे, और पूरन सतगुरु जो विधि देणगे जो उपदेश देणगे अमल करके इसनू प्राप्त किया जा सकता। और यह कदों प्राप्त किया जा सकता है, जदों मनसा मार मन नू मारना पेगा, यानी कि सूरमा बनना पेगा। इस तुक दे विच यही भाव है कि तू सूरमा बन और कदे भी खेत ना छड़, यानी कि हार नहीं मननी। असी की है कि मन के विकारा दे विच हार मान देंदे आ, इत्थों उठ के जावांगे जो मन सानू हुक्म करेगा असी फिर उहदे च लीन हो जावांगे, यानी कि असी खेत छड़ता, असी फिर कादे सूरमे आ। वाणी ते कह रही है उठ सूरमा बन, कमर कस लै, एक बारी फैसला पहले कर लै कि सतगुरु पूरे ने या अधूरे ने, पूरे ने, तो फिर यह भी जान लिया सच्चे ने कि झूठे ने। सच्चे ने तो जब यह फैसला तू कर लिया है कि वह सच्चे ने, तो फिर इसका भाव है कि मन झूठा है, फिर झूठे की गल क्यों सुन रहा है भाई तू? उसका की अर्थ है? उसका यही अर्थ है कि असी सूरमा नहीं बनना चाहते। तो सच्चा सूरमा वही है जिसने कमर कस ली है और अपने मन नू मारिया है। उसकी अगली तुक की है कि मन सहज समान है। हुण मन सहज अवस्था ता ही आएगा, उस तो पहली तुक गुरु साहबान ने स्पष्ट करता है लिव लाण दे विच कि सुन समाज केड़ी है, जदों कि अंतर दी उस आवाज नू सुन करके ये जीवात्मा पौड़ी दर पौड़ी चढ़ी जदों ब्रह्म जाती है तो उसले जड़ चेतन की गंढ खुल जाती है, यानी कि वह मन जो है अपने मूल दे भी समा जाता है। और ज्योति जोत यानी कि यह परमात्मा का जो अंश है, ज्योत स्वरूप है, यह परमात्मा के लीन हो जाती है। बिन बिन रसना उस्तत कराई, हुण इस दे विच होर स्पष्ट कर दिता है अखी बाजू वेखना बिन कन्ना सुनना। उस तुक दे विच यह स्पष्ट है कि जीभ बाजू बोलना यह जीवित मरना। हुण जीभा दे बगैर बोलन वाली कि गल है? असी जबान दे नाल जप करके ही मुक्ति समझ बैठे हाँ। एक तरीका एक विधि का एक अंश है, जो जप करना है वह आत्मा ने करना है। सतसंग जी असी इतने कट्ठे हुए आत्मा की मुक्ति वास्ते, और जब तक आत्मा जप नहीं करेगी, आत्मा उस परमात्मा नू नहीं पुकारेगी, उस आवाज नू नहीं सुनेगी अपने कन्ना दे नाल, तद तक इस जीवात्मा का उद्धार नहीं हो सकता। अज तक असी शरीर का उद्धार करन च लगे हाँ, यानी कि शरीर ता ही सार्थक होएगा जदों आत्मिक तौर पर असी उस सतगुरु नू जपांगे, उसका ख्याल करांगे, और उन्होंने दत्ती हुई आवाज नू जो कि तुर दरगाह तो आती है वह बख्शते ने असी सुनांगे, ता ही यह जीवात्मा जो है 84 लाख जामे चो निकल पाएगी और असी वह पुन खट सकांगे जिस पुन नू किया गया है आवागमन चो मुक्त होना। तो यह सतगुरां ने अज के उपदेश दे विच बड़े स्पष्ट तौर पर के सारे भ्रम दूर कर दिते ने। ना कोई विधि अधूरी है, ना कोई सतगुरां दा उपदेश अधूरा है, ना कोई वेद कतेब झूठे ने। झूठे वह ने जड़े इन्हां दे उपर विचार नहीं करते। असी अज तक ये सारे मजबून जो ने भेड़ चाल के रूप में धारण किए हुए हैं, और भेड़ चाल च असी कभी यह भी नहीं देखते कि पहली भेड़ा का की असर होया है, किहड़ी जगह गई अन्ने खूह च गई ने या सचखंड गई ने। और अगर जी कोई भेड़ सचखंड गई है वो पिछे असी जाते हैं तो यकीन जानना असी अच्छे तरीके विचार करके ही वो पिछे चलांगे और असी भी सचखंड जरूर पहुँच जावांगे। तो सतगुरु आते ने यह मेहनत कराने वास्ते आते हैं, उन्होंने उपदेशों का यही भाव होंगे कि मेहनत करो, सिर्फ सुन के उस पौड़ी तक ही ना रह जाओ। सुनना और पढ़ना यह भी एक जप, और सुनना एक अंग है उस पौड़ी का, उस पौड़ी के उपर पैर टिकाण का। पर वह पैर टिकेगा ता ही जदों असी बाहरी तौर पर उस अमली जामा पे लावांगे। उसके बगैर यह सारा मजबून जो है अपने आप दे विच कोई भी अर्थ नहीं रखता। सतसंग जी अगर जन्म हो गया ना तो यह सारिया विधियां झूठिया ने। कितना भी सुथरा जन्म मिल जाए क्या फायदा है उस जन्म का? अगर जींदे जी असी मुक्ति ना प्राप्त कर सके तो मरण तो बाद अगले जन्म च मुक्ति मिल जाएगी? 84 लाख जामे किन्हां वास्ते बने ने? इस मजमून नू बड़े अच्छे और प्यार दे नाल श्रवण करो और विचार करो, फिर इस दे उपर अमल करो। जब तक असी अमली जामा नहीं पहनावांगे तद तक इस मजमून नू असी यह समझ लो कि कहा और खा कख भी नहीं जाणिया। इसी करके असी अज तक अंधेरे दे विच बैठे हाँ और बार बार फरियादा करते हाँ कि साडा अंधेरा दूर होवे। अंदर तो प्रकाश है, इस आत्मा का प्रकाश बारह सूरज का है, फिर अंधेरा किस करके है? यह अंधेरा मन का अंधेरा है। झूठ का अंधेरा है। क्यों? असी जींदे जी झूठ दे विच रमे होए हां, और जींदे जी जब तक असी मरांगे नहीं, यानी कि झूठ चो नहीं निकलांगे, और निकलांगे तां ही जदों असी सूरमे बणांगे, अपना पुरजा कटावांगे। पुरजे कटाण दा भाव है इहदे विकारा चो निकलांगे, यानी कि जड़े स्वाद असी लगा रखे ने ना, यह स्वाद असी छड्डांगे। जबान दे स्वाद सानू छड्डने पैणगे, ख्याल जड़े अखां दे ने ओह सानू छड्डने पैणगे, और अज दा जो पहरा सतगुरां ने दिता है अंगूठा देण दा, ओह इही है कि इस जगत दीआं आवाज़ां नू भुलणा पएगा, अपने अंदर वह तड़फ पैदा करनी पएगी कि असी उस परमात्मा की सच की आवाज़ नू सुनीए कि उस आवाज़ दे विच कैसी कशिश है, वह किस तरीके की आवाज़ है, उस जिसनों असी परमात्मा कहिंदे आ। परमात्मा का कोई रंग नहीं, कोई रूप नहीं, कोई आकार नहीं, परमात्मा शब्द रूप है। वह शब्द कैसा है, वह आवाज़ कैसी है, जब तक ये तड़फ साड़ी पैदा नहीं होएगी असी उस आवाज़ नू सुन ही नहीं सकते। असी बाहर बैठे हाँ, बाहर ही रवांगे, और बार बार जमांगे, बार बार मरांगे, और यानी कि असी 84 के गेड़ चो निकल नहीं सकते। तो सतगुरु ने आज के इस रूहानी उपदेश के भी हर पहलू नू बड़े अच्छे तरीके नाल स्पष्ट कर दिता है, और साडा भी फर्ज बनता है कि असी रूहानियत के इस मजमून नू बड़े व्यापक रूप में लईए। असी बड़े तंग दिलों के नाल मन के हुक्म विच आ करके सतगुरु की इन्नी कीती हुई मेहनत, दो दो ढाई ढाई घंटे सत्संग करते हैं, उपदेश देंगे ने, असी सत्संग जी कदे उन्हां उपर विचार नहीं किया। ढाई घंटे के उपदेश नू असी 5 मिनट विच खत्म कर देने, 6वां मिंट नहीं लगता, और वही उपदेश देने कि वही उपदेश दिता सी जी जिहड़ा हर साल वह देंदे ने, किस तरीके नाल असा उद्धार कर सकते हैं। सानू अपनी इस जीवात्मा उपर तरस नहीं आता, कदे कभी विचार करके देखो इस नू कैसे कैसे दुख सहने पैंदे ने, कभी नरका की तरफ ध्यान करके देखो, मरण के बाद दे नरक की गल करनी, जिंदे जीदे नरक देख लो, अपने तो निचली जामिया ही देख लो, अपने मनुखे जन्म के विच उन्हां अधूरे बंदियां नू देख लो कैसी कैसी तड़फना तड़फ रहे ने, पर उसके बाद भी असी कभी इस जीवात्मा के उद्धार लई नहीं तड़फते, ना वह तड़फ पैदा करते हैं उस मूल के भी समान की। तो सतसंग जी इन्हां उपदेशों नू बड़े अच्छे तरीके नाल सरवण करके विचार करके ते धारण करो, ता ही गुरु साहबां दा कीता गया जिहड़ा उपरकाला है सक्सैस हो सकता है, और असी जीवात्मा का एक गुण खट सकते हैं, इस आवागमन तो मुक्त कर सकते हैं। तो असी इत्थे इकट्ठे होंदे हाँ सिर्फ इस सच के मजमून नू जानन वास्ते, उस सच्चे रास्ते नू जानन वास्ते जिस दे उपर चल करके असी ये पुन खट सकीए, यानी कि आवागमन तो इस जीवात्मा नू कढ सकीए। उहदे विच गुरु साहब जो बाणी लैंदे ने, जो दृष्टांत दिंदे ने, जो शब्दां दा इस्तेमाल करदे ने, वह जरूरी तौर पर किसी ना किसी देश मजहब कौम मत दे नाल प्रत्यक्ष या अप्रत्यक्ष नाल संबंधित होंगे ने, पर इत्थे गुरु साहबां दा भाव किसी की वड्याई या निंदा करना नहीं हुंदा, सिर्फ रूहानियत के इस मजमून नू जिसनू वह लैंदे ने अच्छे तरीके दे नाल कोल कोल के साडे मूँह दे विच पाना हुंदा है। और असी ऐसे आगे हाँ बेशरम कि बार बार उल्टियां करदे हाँ, उसनू अंदर दे विच नहीं लंघांदे। अज तक विचार करके देखो इन्हां तिना सत्संगां दे विच जो गुरु साहबां ने पहरे लगाए थे, क्या किसी ने जबान ते पहरा लगाया, क्या किसी ने अख ते पहरा लगाया, तो क्या अज के पहरे से कोई पालना करेगा? 2 घंटे पहले इतने आ करके असी जो सत्संग शुरू करते हैं, क्या गुरु साहबां का उपदेश किसी ध्यान च नहीं है कि अगर असी सच की बाणी सुन चाहे हाँ तो अपने ख्याल नू समेटिए उस सच वाले पासे? किसी इस चीज़ का कोई ख्याल नहीं है। तो याद रखना संसार के लिपटे हुए ख्याल में लै करके असी उस सच की आवाज़ को कदी नहीं सुन सके, ना अज तक सुन सके हाँ सदियों तो, ना कभी सुन सकेंगे। तो इन उपदेशों के नाल ही गुरु साहब अज की समाप्ति करते हैं।